نشان ہاں زِ زمین و آسماں، کہ شوق یادے تو آورد در وجود مرا۔ اے اکال پرخ، اے گرو، اجے زمین تے آسمان دا کوئی نام و نشان نہیں سی، سورج چند تاریاں دی کوئی ہوند نہیں بنی سی، کہ کچھ بھی نہیں سی۔ میں ادوں دا تیری یاد وچ بیٹھا اور تیری تلاش وچ، اس وقت دا تیری یاد وچ اور تیری تلاش وچ اجے اے زمین تے آسمان نہیں سن۔ عام منکھ نوں ایسا پرتیت ہوئے گا کہ اے کوی دی کلپنا ہو سکدی ہے، شاعر دا تخیل ہو سکدا ہے، کیونکہ اکثر شاعر لوگ خیالی دنیا چ رہندے نے، کوی لوگ کلپنا دی دنیا چ رہندے نے۔ تے کلپنا دی دنیا دا، خیالی دنیا دا حقیقت نال کوئی بہتا سمبندھ نہیں آندا۔ خیال منک تے کچھ بھی کر سکتا ہے، واسطوکتا وہ ہے یا نہیں یہ دا کوئی پتہ نہیں ہوندا۔ تو عام بندے اس ڈھنگ نال سوچدے نے، اے نند لال دا خیال ہو سکتا ہے، تے خیال تے کچھ بھی پیش کیتے جا سکتے ہیں۔ تے کئی دفعہ ایسا دیکھن دے چاہیا کہ مہان دارشنک کوی انہاں دیاں کلپناواں دا، انہاں دے خیالاں دا حقیقت نال کوئی بہت لمبا چوڑا سمبندھ نہیں ہوندا۔ تو کوی دی گل عام لوگ سن تے لیندے نے بڑے شوق نال، پیار نال سن کے رس وی مان لیندے نے، لیکن ہردے دے کسے کونے وچ اے وچار وی بنی رہندی اے بے دا سچائی نال، حقیقت نال کوئی دور دا سمبندھ نہیں ہے۔ تو میں عرض کراں، نند لال دے اے بچن کیول خیالی پرواز نہیں ہے، کیول کوی دی کلپنا نہیں ہے، ایک بہت وڈی سچائی ہے۔ نہ بود ہیج نشان ہاں زِ زمین و آسماں، کہ شوق یادے تو آورد در وجود مرا۔ کہ زمین تے آسمان دا بالکل نام و نشان نہیں سی، تے بھائی صاحب کہندے میں ادوں دا تیری تلاش دے چاں لب رہے ہیں۔ تارکک بندہ، ترک کرن والا اتھے بھائی جی دے سامنے ترک کھڑی کر سکدا ہے، زمین نہیں سی تے پھر تسی کتھے سی، آسمان نہیں سی تو ایتھے کہن دا مراد نہ سورج چند تارے گرہ نچھتر نہیں سن، کچھ بھی نہیں سی۔ تے ہے اکال پرخ، میں ادوں دا تیری یاد وچ، تیری تلاش وچ۔ عام بندیاں دے تے کہنا ایک پاسے، گنی گینی سکھ جگت دے چنگے بلارے وقتے لکھاری، کئی دفعہ نند لال دیاں اس طرح دیاں رچناواں نوں خیالی تے کوی دی کلپنا من لیندے، بھئی زمین نہیں سی، آسمان نہیں سی، سورج چند تارے نہیں سن۔ تے نند لال تے سوال پیدا ہو سکدا ہے، توں کتھے سی پھر، اور تلاش کس طرح کر رہا سی، اور کیڑی تھاں تے تلاش کر رہا سی۔ پر آپ دی گیات واسطے عرض کراں، جو کچھ نند لال نے کہا کچھ ہور مہاپرشاں نے بھی کہا۔ ایران دے پرسدھ سنت شمس تبریز دا بھی ایسا کہنا ہے، آدم نہ بودو من بودم، ہوا نہ بودو من بودم، کی کس نہ بودو من بودم، من عاشقے دیری نام۔ آدم نہ بودو، اے منکھ نہیں سن میں سی، اے بندے نہیں سن میں سی۔ ہوا نہ بودو من بودم، جس نوں بھارتی رشی منی مایا کہندے نے، ਉਹਨੂੰ ਇਸਲਾਮ ਵਿੱਚ ਹਵਾ ਕਹਿ ਦਿੰਦੇ ਨੇ। ਇਹ ਹਵਾ ਨਹੀਂ ਸੀ, ਸੰਸਾਰ ਨਹੀਂ ਸੀ, ਇਹ ਮਾਇਆ ਨਹੀਂ ਸੀ, ਮੈਂ ਸੀ। ਇਹ ਕਸਲਾ ਬੋਧੋ ਮਨ ਬੋਧਮ, ਇਹ ਕੁਛ ਵੀ ਨਹੀਂ ਸੀ ਜੋ ਕੁਝ ਦਿਖਾਈ ਦਿੰਦਾ, ਮੈਂ ਸੀ। ਮਨ ਆਸ਼ਕੇ ਦੇਰੀ ਨਾ, ਮੈਂ ਬਹੁਤ ਪੁਰਾਣਾ ਆਸ਼ਿਕ ਹਾਂ, ਮੈਂ ਬਹੁਤ ਪੁਰਾਣੇ ਸਮੇਂ ਤੋਂ ਤਲਾਸ਼ ਕਰ ਰਿਹਾ। ਐ ਖੁਦਾ, ਮੈਂ ਅੱਜ ਦਾ ਨਹੀਂ, ਮੈਂ ਉਦੋਂ ਦਾ ਤੇਰੀ ਤਲਾਸ਼ ਵਿੱਚ ਜਦੋਂ ਇਹ ਮਨੁੱਖ ਨਹੀਂ ਸਨ, ਜ਼ਮੀਨ ਅਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ। ਪੰਜਾਬੀ ਦਾ ਇੱਕ ਮੁਹਾਵਰਾ ਹੈ ਕਿ ਸੌ ਸਿਆਣੇ ਇੱਕੋ ਮਤ, ਮੂਰਖਾਂ ਆਪੋ ਆਪਣੇ। ਦੋ ਮੂਰਖ ਕਦੇ ਹੀ ਆਪਣੇ ਆਪ ਵਿੱਚ ਸਹਿਮਤ ਨਹੀਂ ਹੋਣਗੇ, ਸੌ ਸਿਆਣੇ ਸਹਿਮਤ ਹੋ ਜਾਣਗੇ। ਇੱਕ ਸਿਆਣੇ ਨੇ ਸੱਚ ਆਖਿਆ, 99 ਸਹਿਮਤ ਹੋ ਜਾਣਗੇ। ਸਤਵਾਦੀ ਹੋਣ ਦਾ ਇਹ ਸਬੂਤ ਹੈ ਕਿ ਸਤਵਾਦੀ ਸੱਚ ਨਾਲ ਸਹਿਮਤ ਹੋ ਜਾਏਗਾ, ਸੱਚ ਨੂੰ ਮੰਨ ਲਵੇਗਾ। ਕਹਿੰਦੇ ਨੇ ਸੌ ਫਕੀਰ ਬੈਠੇ ਹੋਵਨ, ਸੌ ਭਗਤ ਬੈਠੇ ਹੋਵਨ, ਫਾਸਲਾ ਨਹੀਂ ਹੈ, ਦਿਲਾਂ ਵਿੱਚ ਕੋਈ ਫਾਸਲਾ ਨਹੀਂ ਹੈ। ਫਾਸਲਾ ਬੁਰਾਈ ਦਾ ਆਉਂਦਾ ਹੈ, ਬੁਰਿਆਂ ਦੇ 'ਚ ਆਉਂਦਾ ਹੈ, ਨੇੜਤਾ ਨਹੀਂ ਹੋਵੇਗੀ। ਪਰ ਇੱਕ ਫਕੀਰ ਬੈਠਾ ਹੈ, ਦੂਜਾ ਵੀ ਫਕੀਰ ਬੈਠਾ ਹੈ, ਅੰਦਰੂਨੀ ਦਿਲ ਵਿੱਚ ਕੋਈ ਫਾਸਲਾ ਨਹੀਂ ਹੋਵੇ। ਇਸ ਵਾਸਤੇ ਕਹਿੰਦੇ ਨੇ ਸੌ ਸਿਆਣੇ ਇੱਕੋ ਮਤ। ਅਗਰ ਸੌ ਫਕੀਰ ਬੈਠੇ ਨੇ, ਸੌ ਭਗਤ ਬੈਠੇ ਨੇ, ਵਿਚਾਰ ਇੱਕ ਚੱਲੇਗੀ। ਦੋ ਮੂਰਖ ਬੈਠੇ ਨੇ, ਵਿਚਾਰਾਂ ਦੋ ਤਰ੍ਹਾਂ ਦੀਆਂ ਚੱਲਣਗੀਆਂ, ਔਰ ਦੋਵੇਂ ਵਿਪਰੀਤ ਚੱਲਣਗੀਆਂ, ਦੋਵੇਂ ਮੁਖਤਲਿਫ ਪਹਿਲੂਆਂ ਚੱਲਣਗੀਆਂ, ਇੱਕ ਨਹੀਂ ਚੱਲੇਗੀ। ਸੌ ਸੰਤ ਬੈਠੇ ਨੇ, ਗੱਲ ਇੱਕ ਚੱਲੇਗੀ। ਦੋ ਮੂਰਖ ਬੈਠੇ ਨੇ, ਗੱਲਾਂ ਚਾਰ ਚੱਲਣਗੀਆਂ, ਔਰ ਚਾਰਾਂ ਗੱਲਾਂ ਦੇ ਦਿਸ਼ਾਵਾਂ ਵੀ ਚਾਰ ਹੋਣਗੀਆਂ, ਇੱਕ ਨਹੀਂ ਹੋਵੇਗੀ। ਸੌ ਦਾ ਤਾਂ ਮੁਹਾਵਰਾ ਹੈ, ਹਜ਼ਾਰ ਫਕੀਰ ਬੈਠੇ ਹੋਣ ਅਤੇ ਗੱਲ ਇੱਕ ਚੱਲੇਗੀ, ਅਤੇ ਉਸ ਇੱਕ ਗੱਲ ਨਾਲ ਸਾਰਿਆਂ ਦੀ ਸਹਿਮਤੀ ਹੋਵੇਗੀ, ਔਰ ਉਸ ਇੱਕ ਗੱਲ ਦੇ ਆਲੇ ਦੁਆਲੇ ਘੁੰਮਣਗੇ। ਪਰ ਚਾਰ ਮੂਰਖ ਬੈਠੇ ਹੋਣ ਅਤੇ ਗੱਲਾਂ ਹਜ਼ਾਰ ਚੱਲਣਗੀਆਂ, ਅਤੇ ਕਿਸੇ ਵੀ ਗੱਲ ਦਾ ਸਿਰ ਪੈਰ ਨਹੀਂ ਹੋਵੇਗਾ, ਅਤੇ ਮੁਖਤਲਿਫ ਹੋਣਗੀਆਂ, ਵਿਪਰੀਤ ਦਿਸ਼ਾਵਾਂ ਦੇ 'ਚ ਆਉਣਗੀਆਂ। ਦਾਰਸ਼ਨਿਕ ਤਾਂ ਐਸਾ ਵੀ ਕਹਿੰਦੇ ਨੇ ਕਿ ਮੂਰਖ ਜਦ ਬੋਲਦਾ ਹੈ ਤਾਂ ਬੋਲਦਾ ਹੈ, ਦੂਜੇ ਦੀ ਸੁਣਦਾ ਨਹੀਂ, ਸੁਣਨਾ ਨਹੀਂ ਆਉਂਦਾ। ਤਾਂ ਦੂਜਾ ਜਿਹੜਾ ਮੂਰਖ ਬੈਠਾ ਹੈ ਉਹ ਸੁਣ ਨਹੀਂ ਰਿਹਾ, ਉਹ ਵੀ ਬੋਲਣ ਦੀ ਤਿਆਰੀ 'ਚ ਹੈ। ਇਸ ਵਾਸਤੇ ਜਦ ਉਹ ਬੋਲੇਗਾ ਤਾਂ ਪਹਿਲੇ ਬੋਲੇ ਹੋਏ ਬੋਲਾਂ ਨਾਲ ਉਸਦਾ ਤਾਲਮੇਲ ਨਹੀਂ ਬੈਠੇਗਾ, ਦੋਵਾਂ ਦੀ ਦਿਸ਼ਾ ਵਿਪਰੀਤ ਹੋਵੇਗੀ, ਦੋਵੇਂ ਮੁਖਤਲਿਫ ਪਹਿਲੂਆਂ 'ਤੇ ਬੋਲਣਗੇ। ਸੁਣੇਗਾ ਇੱਕ ਵੀ ਨਹੀਂ, ਬੋਲਣਾ ਹੈ, ਹਜ਼ਾਰਾਂ ਗੱਲਾਂ ਦਾ ਵੀ ਆਪਸ ਦੇ ਤਾਲਮੇਲ ਨਹੀਂ ਬੈਠੇਗਾ, ਪਰ ਹਜ਼ਾਰ ਫਕੀਰ ਬੈਠੇ ਹੋਣ ਤਾਲਮੇਲ ਬੈਠ ਜਾਏ। ਹਿਰਦੇ ਦੀ ਬੜੀ ਨੇੜਤਾ, ਜਿਹੜੀ ਇੱਕ ਗੱਲ ਕਹਿ ਦਿੱਤੀ ਹੈ ਉਹ ਇਤਨੀ ਸੱਚੀ ਹੈ, ਹਕੀਕਤ ਦੇ ਉੱਤੇ ਖੜੀ ਹੈ ਕਿ ਸਾਰੇ ਸਿਆਣਿਆਂ ਨੂੰ ਸਹਿਮਤੀ ਹੋਣਾ ਪੈਂਦਾ। ਸਿਆਣੇ ਅਤੇ ਮੂੜ ਦੀ ਇਹ ਪਹਿਚਾਣ, ਸੱਚ ਨੂੰ ਸੁਣਨਾ ਹੈ ਅਤੇ ਸਹਿਮਤ ਹੋ ਜਾਣਾ, ਸਿਆਣੇ ਪੁਰਖ ਦੀ ਇਹ ਪਹਿਚਾਣ ਹੈ। ਸੌ ਸਿਆਣੇ ਇੱਕੋ ਮਤ, ਮੂਰਖਾ ਆਪੋ ਆਪਣੇ। ਸੌ ਸਿਆਣੇ ਤੇ ਇੱਕ ਕੀਤੇ ਜਾ ਸਕਦੇ ਨੇ, ਦੋ ਮੂਰਖ ਇੱਕ ਨਹੀਂ ਕੀਤੇ ਜਾ ਸਕਦੇ। ਸੌ ਸਿਆਣਿਆਂ ਦੀ ਦਿੱਲੀ ਸਾਂਝ ਹੋ ਸਕਦੀ ਹੈ, ਦੋ ਮੂਰਖਾਂ ਦੀ ਨਹੀਂ ਹੋ ਸਕਦੀ। ਔਰ ਸੰਸਾਰ ਵਿੱਚ ਮੂਰਖਾਂ ਦੀ ਤਾਦਾਦ ਇਤਨੀ ਵੱਧ ਗਈ, ਦੋ ਮੁਲਕਾਂ ਦੀ ਸਾਂਝ, ਦੋ ਕੌਮਾਂ ਦੀ ਸਾਂਝ, ਦੋ ਮਜ਼ਹਬਾਂ ਦੀ ਸਾਂਝ, ਦੋ ਮਨੁੱਖਾਂ ਦੀ ਸਾਂਝ ਕਰਨੀ ਬਹੁਤ ਔਖੀ ਹੋ ਗਈ, ਬਹੁਤ ਔਖੀ ਹੋ ਗਈ, ਕਿਉਂਕਿ ਚਾਰੋਂ ਪਾਸੇ ਮੂੜਤਾ ਦਾ ਪਸਾਰਾ। ਪਰ ਮੈਂ ਫਿਰ ਅਰਜ਼ ਕਰਾਂ, ਸੌ ਫਕੀਰ ਕਿਧਰੇ ਬੈਠੇ ਹੋਣ, ਮਤ ਇੱਕ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਰਾਮਾਨੰਦ ਨਾਲ ਸਹਿਮਤ ਨੇ ਅਤੇ ਰਾਮਾਨੰਦ ਗੁਰੂ ਨਾਨਕ ਨਾਲ ਸਹਿਮਤ ਨੇ, ਤਦੀ ਤਾਂ ਗੁਰੂ ਗ੍ਰੰਥ ਸਾਹਿਬ ਦੇ 'ਚ ਉਸਦੀ ਬਾਣੀ ਹੈ। ਕਬੀਰ ਗੁਰੂ ਨਾਨਕ ਨਾਲ ਸਹਿਮਤ ਨੇ, ਗੁਰੂ ਨਾਨਕ ਕਬੀਰ ਨਾਲ ਸਹਿਮਤ ਹੈ। ਰਵਿਦਾਸ, ਨਾਮਦੇਵ, ਜੈਦੇਵ, ਤ੍ਰਿਲੋਚਨ, ਭੀਖਣ, ਸਦਨਾ, ਸਹਿਮ, ਇਹ ਗੁਰੂ ਅਰਜਨ ਦੇਵ ਜੀ ਨਾਲ ਸਹਿਮਤ ਨੇ ਅਤੇ ਗੁਰੂ ਅਰਜਨ ਦੇਵ ਜੀ ਇਹਨਾਂ ਨਾਲ ਸਹਿਮਤ ਨੇ। ਔਰ ਸਰੀਰਕ ਰੂਪ ਵਿੱਚ ਵੀ ਜੇ ਕਿਧਰੇ ਇਕੱਠੇ ਬੈਠੇ ਆਉਂਦੇ ਤਾਂ ਇੱਕ ਦੂਜੇ ਦੀ ਮੁਖਾਲਫਤ ਨਹੀਂ ਆਉਣੀ ਸੀ। ਸੌ ਸਿਆਣੇ ਇੱਕੋ ਮਤ, ਫੈਸਲਾ ਇੱਕ ਹੋਣਾ ਸੀ, ਗੱਲ ਇੱਕ ਆਉਣੀ ਸੀ। ਕਹਿੰਦੇ ਨੇ ਸੌ ਬ੍ਰਹਮ ਗਿਆਨੀ ਕਿਧਰੇ ਬੈਠੇ ਹੋਣ ਅਤੇ ਗੱਲ ਇੱਕ ਆਉਂਦੀ ਹੈ ਅਤੇ ਬਾਕੀ ਸਾਰਿਆਂ ਦੀ ਸਹਿਮਤੀ ਹੋ ਜਾਂਦੀ। ਗੱਲ ਬੜੀ ਸੱਚੀ, ਦੋ ਮੂੜ ਬੈਠੇ ਹੋਵਨ ਗੱਲ ਇੱਕ ਨਹੀਂ ਹੋਵੇਗੀ। ਗੱਲਾਂ ਦੋ ਹੋਣਗੀਆਂ ਅਤੇ ਦੋ ਗੱਲਾਂ 2000 ਬਣ ਜਾਣਗੀਆਂ, ਕਿਉਂਕਿ ਸੁਣਨਾ ਕਿਸੇ ਨੇ ਵੀ ਨਹੀਂ। ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਮਨੁੱਖਾਂ ਦੀ ਤਾਦਾਦ ਬਹੁਤ ਵੱਧਦੀ ਗਈ। ਇਸ ਵਾਸਤੇ ਵਿਤਕਰਿਆਂ ਦਾ ਜਨਮ ਬਹੁਤ ਹੋ ਗਿਆ, ਦੁੱਖ ਦਾ ਜਨਮ ਬਹੁਤ ਹੋ ਗਿਆ, ਸੰਤਾਪ ਦਾ ਜਨਮ ਬਹੁਤ ਹੋ ਗਿਆ। ਤਾਂ ਮੈਂ ਅਰਜ਼ ਕਰਾਂ, ਜਿਹੜੀ ਗੱਲ ਭਾਈ ਨੰਦ ਲਾਲ ਭਾਈ ਕਹਿੰਦੇ ਨੇ ਸ਼ਮਸ ਤਬਰੇਜ਼ ਨੇ ਹੂ ਬਹੁ ਉਹੀ ਆਖਿਆ। ਨੰਦ ਲਾਲ ਕਹਿੰਦੇ ਨੇ ਨਾ ਬੂਧ ਹੇਚ ਨਿਸ਼ਾਨ ਹਾਂ ਜੇ ਜ਼ਮੀਨੋ ਆਸਮਾਂ ਕਿ ਸ਼ੌਕੇ ਯਾਦੇ ਤੋਂ ਆਵੁਰਦ ਦਰ ਵਜੂਦ ਮਰਾ। ਇਹ ਅਕਾਲ ਪੁਰਖ, ਜ਼ਮੀਨ ਅਤੇ ਆਸਮਾਨ ਦਾ ਨਾਮੋ ਨਿਸ਼ਾਨ ਨਹੀਂ ਸੀ। ਮੈਂ ਉਦੋਂ ਦਾ ਤੇਰੇ ਸ਼ੌਕ ਵਿੱਚ, ਤੇਰੀ ਉਡੀਕ ਵਿੱਚ ਬੈਠਾ, ਤੇਰੀ ਤਲਾਸ਼ ਵਿੱਚ। ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਅਤੇ ਹੂ ਬਹੁ ਇਹੀ ਗੱਲ ਈਰਾਨ ਦਾ ਸੰਤ ਕਹਿੰਦਾ, ਆਦਮ ਨਾ ਬੂਧੋ ਮਨ ਬੂਧਮ, ਹਵਾ ਨਾ ਬੂਧੋ ਮਨ ਬੂਧਮ, ਕੀ ਕਸ ਨਾ ਬੂਧੋ ਮਨ ਬੂਧਮ, ਮਨ ਆਸ਼ਕੇ ਦੇ ਰੀਨਾ। ਮੈਂ ਬਹੁਤ ਪੁਰਾਣਾ ਆਸ਼ਿਕ ਹਾਂ ਤੇਰੀ ਤਲਾਸ਼ ਵਿੱਚ। ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜਦ ਇਹ ਸਭ ਕੁਛ ਨਹੀਂ ਸੀ ਤਾਂ ਇਹ ਫਕੀਰ ਕਿੱਥੇ ਸਨ? ਇਹ ਸੰਤ ਕਿਹੜੀ ਥਾਂ 'ਤੇ ਖੜ੍ਹਾ ਹੋ ਕੇ ਉਸ ਪਰਮਾਤਮਾ ਦੀ ਤਲਾਸ਼ ਕਰ ਰਿਹਾ ਸੀ? ਦਰਅਸਲ ਨੰਦ ਲਾਲ ਬੜੀ ਦੂਰ ਦੀ ਗੱਲ ਕਰਦੇ ਨੇ। ਰੇਤ ਦਾ ਜ਼ਰਰਾ ਵੀ ਪੂਰਨ ਹੋਣਾ ਚਾਹੁੰਦਾ, ਜਗਤ ਵਿੱਚ ਜੋ ਕੁਛ ਵੀ ਹੈ ਵਿਕਾਸ ਕਰ ਰਿਹਾ, ਅਗਾਂਹ ਵੱਧ ਰਿਹਾ, ਉਹ ਕਿਧਰੇ ਪਹੁੰਚਣਾ ਚਾਹੁੰਦਾ, ਉਹ ਆਪਣਾ ਮਰਕਜ਼ ਲੱਭ ਰਿਹਾ। ਹਰ ਚੀਜ਼ ਆਪਣਾ ਮਰਕਜ਼ ਲੱਭ ਰਹੀ ਹੈ। ਪਾਣੀ ਭਾਵੇਂ ਝਰਨੇ ਉੱਚੇ ਪਹਾੜਾਂ 'ਚੋਂ ਨਿਕਲਦੇ ਨੇ, ਵਗਦੇ ਨੇ ਨਿਵਾਣ ਦੀ ਤਰਫ, ਦੌੜਦੇ ਨੇ, ਪਤਾ ਹੈ ਮਰਕਜ਼ ਥੱਲੇ ਹੈ, ਸਾਗਰ ਸਮੁੰਦਰ। ਅੱਗ ਕਿਧਰੇ ਵੀ ਬਾਲੀਏ ਉੱਪਰ ਉੱਠਦੀ ਹੈ, ਕੇਂਦਰ ਉੱਪਰ ਹੈ, ਮਰਕਜ਼ ਸੂਰਜ। ਧੂੜ ਦੇ ਕਣਕੇ, ਮਿੱਟੀ ਦੇ ਜ਼ਰਰੇ ਭਾਵੇਂ ਹਵਾ ਕਿਤਨੀ ਬੁਲੰਦੀਆਂ 'ਤੇ ਲੈ ਜਾਏ, ਥੱਲੇ ਹੀ ਆਉਂਦੇ ਨੇ, ਉਹਨਾਂ ਦਾ ਕੇਂਦਰ ਥੱਲੇ, ਜ਼ਮੀਨ ਦੇ ਚਲੀਨ ਹੋਣਾ ਚਾਹੁੰਦੇ। ਕਹਿੰਦੇ ਨੇ ਮਨੁੱਖ ਦੀ ਇਸ ਚੇਤਨਾ ਦਾ ਵੀ ਕੋਈ ਮਰਕਜ਼ ਹੈ, ਕੋਈ ਕੇਂਦਰ ਹੈ, ਔਰ ਉਸ ਕੇਂਦਰ ਤੱਕ ਪਹੁੰਚੇ ਬਿਨਾਂ, ਉਸ ਮਰਕਜ਼ ਤੱਕ ਪਹੁੰਚੇ ਬਿਨਾਂ ਚੈਨ ਨਹੀਂ ਹੈ, ਕਿਸੇ ਨੂੰ ਨਹੀਂ ਮਿਲ ਸਕਦਾ। ਹਰ ਬੰਦਾ ਪੜਾਅ ਦੇ 'ਚ ਹੈ, ਪੜਾਅ ਵਿੱਚ ਜਨਮ ਹੋਇਆ, ਪੜਾਅ ਵਿੱਚ ਜੀਵਨ ਹੋਇਆ, ਅਤੇ ਕਈ ਦਫ਼ਾ ਪੜਾਅ ਦੇ 'ਚ ਮਰ ਜਾਂਦਾ, ਰਸਤੇ 'ਚ, ਟਿਕਾਣੇ 'ਤੇ ਨਹੀਂ, ਕੇਂਦਰ 'ਤੇ ਨਹੀਂ, ਮਰਕਜ਼ ਵਿੱਚ ਨਹੀਂ। ਭਗਤ ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾ ਹੈ, ਇਸ ਤਰ੍ਹਾਂ ਦਾ ਜਨਮ ਤਾਂ ਮੈਂ ਕਈ ਦਫ਼ਾ ਲੈ ਚੁੱਕੇ ਹਾਂ, ਰਸਤੇ ਵਿੱਚ ਹੀ ਰਹੇ ਹਾਂ। ਔਰ ਆਪ ਕਬੂਲ ਕਰਦੇ ਨੇ, ਪੂਰਬ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਆ ਨਾ ਜਾਈ, ਐ ਅਕਾਲ ਪੁਰਖ, ਸੇਵਕ ਤਾਂ ਮੈਂ ਪਿਛਲੇ ਜਨਮ ਵਿੱਚ ਸੀ ਤੇਰਾ, ਤੇਰੀ ਬੰਦਗੀ ਕਰਦਾ ਰਿਹਾ, ਨਾਸ ਕੁਛ ਵੀ ਨਹੀਂ ਆਉਂਦਾ, ਬੀਜ ਰਹਿ ਜਾਂਦੇ ਨੇ। ਜਿਹਨੂੰ ਸੂਖਸ਼ਮ ਸਰੀਰ ਅਸੀਂ ਕਹਿੰਦੇ ਹਾਂ ਨਾ, ਉਹ ਨਹੀਂ ਮਿਟਦਾ। ਅੰਤਿਮ ਸਮੇਂ ਇਹ ਅਸਥੂਲ ਦੇਹੀ ਦਫਨ ਕਰ ਦਿੱਤੀ ਜਾਂਦੀ ਹੈ ਜਾਂ ਸਾੜ ਦਿੱਤੀ ਜਾਂਦੀ ਹੈ। ਆਤਮਾ ਪਰਮਾਤਮਾ ਦੀ ਅੰਸ਼ ਹੈ, ਨਵਾਂ ਜਨਮ ਕੌਣ ਲੈਂਦਾ ਹੈ? ਨਵਾਂ ਜਨਮ ਲੈਂਦਾ ਹੈ ਸੂਖਸ਼ਮ ਸਰੀਰ, ਸੂਖਸ਼ਮ ਸੰਸਕਾਰਾਂ ਦਾ ਪੁਤਲਾ, ਸੂਖਸ਼ਮ ਸਰੀਰ ਜੋ ਅਸੀਂ ਅੱਜ ਤੱਕ ਕੀਤਾ ਅਤੇ ਜਿਸ ਦੇ ਉਹ ਸੰਸਕਾਰ ਬਣੇ ਨੇ, ਸੰਸਕਾਰਾਂ ਨੂੰ ਸੂਖਸ਼ਮ ਸਰੀਰ ਕਹਿੰਦੇ ਨੇ। ਔਰ ਇਹੀ ਜਨਮ ਮਰਨ ਦੇ ਚੱਕਰ 'ਚ ਪੈਂਦਾ, ਇਹੀ ਦੁੱਖ ਸੁੱਖ ਭੋਗਦਾ। ਉਸ ਸੂਖਸ਼ਮ ਸਰੀਰ ਨੂੰ ਚਿੱਤਰ ਗੁਪਤ ਵੀ ਆਪ ਦਿੱਤਾ ਗਿਆ, ਉਹ ਤਸਵੀਰ ਜਿਹੜੀ ਗੁਪਤ ਹੈ ਨਹੀਂ ਦਿਖਾਈ ਦਿੰਦੀ। ਬੰਦੇ ਨੂੰ ਬਾਹਰੋਂ ਵੇਖਿਆ ਜਾ ਸਕਦਾ, ਉਸਦੇ ਸੰਸਕਾਰ ਕਿਸ ਤਰ੍ਹਾਂ ਵੇਖੋਗੇ, ਸੰਸਕਾਰ ਕਿਸ ਤਰ੍ਹਾਂ ਬਣਦੇ ਨੇ। ਬੰਦਾ ਜਦ ਕੋਈ ਕਰਮ ਕਰਦਾ ਹੈ ਤਾਂ ਕਰਮ ਤਿੰਨ ਪ੍ਰਕਾਰ ਦੇ ਆਲਮਾਂ ਨੇ ਮੰਨ ਲਏ, ਵਾਚਕ ਕਰਮ, ਸਰੀਰਕ ਕਰਮ ਅਤੇ ਮਾਨਸਿਕ ਕਰਮ। ਜੋ ਬੰਦਾ ਬੋਲਦਾ ਹੈ, ਜੋ ਬੰਦਾ ਕਰਦਾ ਹੈ, ਜੋ ਬੰਦਾ ਸੋਚਦਾ ਹੈ, ਇਸ ਤੋਂ ਬਣਦੇ ਨੇ ਸੰਸਕਾਰ, ਅਤੇ ਸੰਸਕਾਰਾਂ ਤੋਂ ਬਣਦਾ ਹੈ ਸੁਭਾਅ, ਅਤੇ ਸੁਭਾਅ ਤੋਂ ਬਣਦੀ ਹੈ ਪ੍ਰਲਬਧ, ਅਤੇ ਪ੍ਰਲਬਧ ਦਾ ਫਲ ਹੈ ਦੁੱਖ ਅਤੇ ਸੁੱਖ, ਦੁੱਖ ਸੁੱਖ ਫਲ ਹੈ, ਹੋਰ ਕੁਛ ਨਹੀਂ। ਅਗਰ ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਚੰਗਾ ਹੈ, ਸੁਭਾਅ ਚੰਗਾ ਹੈ ਤਾਂ ਸਮਝ ਲਓ ਸੰਸਕਾਰ ਚੰਗੇ ਨੇ, ਸੰਸਕਾਰ ਚੰਗੇ ਨੇ ਸਮਝ ਲਓ ਕਰਮ ਚੰਗੇ ਨੇ। ਇਹ ਸ਼ੰਖਲਾਈਨ ਜੁੜੀ ਹੋਈ ਹੈ, ਪਰਮਾਤਮਾ ਨੇ ਆਪ ਬਣਾਈ ਹੈ। ਇੱਕ ਕਰਮ ਜੋ ਕੁਛ ਵੀ ਕਰੀਏ ਉਹਦੇ ਸੰਸਕਾਰ ਬਣ ਜਾਣਗੇ, ਸੰਸਕਾਰ ਬੀਜ ਨੇ, ਅਤੇ ਬੀਜ ਫਿਰ ਉਹ ਜਿਹਾਂ ਦਾ ਕਰਮ ਕਰਾਉਣਗੇ ਜੋ ਕੀਤਾ ਹੈ। ਜੈਸੇ ਇੱਕ ਬੀਜ ਬੋਈਏ ਤਾਂ ਆਖਿਰ ਬੀਜ ਬੋਇਆ ਹੋਇਆ ਬੀਜ ਤੱਕ ਪਹੁੰਚਦਾ ਹੈ, ਉਹਦੇ 'ਚ ਅਨੰਤ ਬੀਜ ਪੈਦਾ ਹੋ ਜਾਂਦੇ ਨੇ। ਇੱਕ ਕਰਮ ਤੋਂ ਅਨੇਕਾਂ ਸੰਸਕਾਰ ਜਨਮ ਲੈਂਦੇ ਨੇ। ਜੈਸੇ ਜਿਸ ਬੰਦੇ ਨੇ ਅੱਜ ਝੂਠ ਬੋਲਿਆ ਬੀਜ ਹੈ, ਕਰਮ ਹੈ, ਪਰ ਅੰਦਰ ਅਨੇਕਾਂ ਝੂਠ ਬੋਲਣ ਦੇ ਸੰਸਕਾਰ ਬਣ ਜਾਣਗੇ, ਅਤੇ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ 'ਤੇ ਮਜਬੂਰ ਕਰਨਾ, ਫਿਰ ਸੰਸਕਾਰ ਬਣ ਜਾਣਗੇ, ਫਿਰ ਉਹਨਾਂ ਸੰਸਕਾਰਾਂ ਨੇ ਫਿਰ ਝੂਠ ਬੋਲਣ 'ਤੇ ਮਜਬੂਰ ਕਰਨਾ। ਤੋ ਕਰਮ ਸੰਸਕਾਰ ਬਣਨਗੇ, ਸੰਸਕਾਰ ਸੁਭਾਅ ਨੂੰ ਜਨਮ ਦੇਣਗੇ। ਮਨੁੱਖ ਦੀ ਫਿਤਰਤ, ਮਨੁੱਖ ਦਾ ਸੁਭਾਅ ਇਹ ਸੰਸਕਾਰਾਂ ਦੀ ਦੇਣ ਹੈ, ਅਤੇ ਸੁਭਾਅ ਤੋਂ ਪ੍ਰਲਬਧ ਦਾ ਜਨਮ, ਅਤੇ ਪ੍ਰਲਬਧ ਤੋਂ ਦੁੱਖ ਅਤੇ ਸੁੱਖ, ਈਸ਼ਵਰ ਦਾ ਵਿਧਾਨ, ਰੱਬੀ ਵਿਧਾਨ। ਸੁੱਖ ਹੈ ਤਾਂ ਕਹਿੰਦੇ ਨੇ ਸੁਭਾਅ ਪ੍ਰਲਬਧ ਚੰਗੀ, ਪ੍ਰਲਬਧ ਚੰਗੀ ਸੁਭਾਅ ਚੰਗਾ, ਸੁਭਾਅ ਚੰਗਾ ਸੰਸਕਾਰ ਚੰਗੇ, ਅਤੇ ਸੰਸਕਾਰ ਚੰਗੇ ਤਾਂ ਕਰਮ ਚੰਗੇ। ਇਹ ਸ਼ੰਖਲਾ ਇੰਝ ਚੱਲਦੀ। ਉਹ ਜੋ ਸੁਭਾਅ ਹੈ, ਉਹ ਜੋ ਸੰਸਕਾਰ ਹੈ, ਉਹਨੂੰ ਕਹਿੰਦੇ ਨੇ ਚਿੱਤਰ ਗੁਪਤ, ਜਨਮ ਉਹ ਲੈਂਦੇ ਨੇ। ਆਤਮਾ ਅਜਨਮ ਹੈ ਅਤੇ ਸਰੀਰ 'ਤੇ ਨਾਸ ਹੋ ਗਏ, ਉਹ ਜਿਹਾਂ ਦਾ ਸਰੀਰ ਫਿਰ ਨਹੀਂ ਬਣਦਾ। ਲੱਖਾਂ ਬੱਚੇ ਰੋਜ਼ ਜਨਮ ਲੈਂਦੇ ਨੇ, ਨਵਾਂ ਹੀ ਰੂਪ ਲੈ ਕੇ ਆਉਂਦੇ, ਨਵੀਂ ਆਵਾਜ਼ ਲੈ ਕੇ ਆਉਂਦੇ, ਨਵਾਂ ਹੀ ਨਕਸ਼ੋ ਨਿਗਾਰ ਲੈ ਕੇ ਆਉਂਦੇ। ਇੱਕ ਮਨੁੱਖ ਦੇ ਨਕਸ਼ੋ ਨਿਗਾਰ ਦੂਜੇ ਨਾਲ ਨਹੀਂ ਮਿਲਦੇ। ਇੱਥੇ ਕਹਿੰਦੇ ਨੇ ਸਿਆਣੇ ਕਿ ਪਰਮਾਤਮਾ ਵਿੱਚ ਪੁਨਰੁਕਤੀ ਨਹੀਂ ਹੈ, ਪਰਮਾਤਮਾ ਦੌਰਾਂਦਾ ਨਹੀਂ ਹੈ। ਇੱਕ ਚੀਜ਼ ਜੋ ਬਣਾ ਦਿੱਤੀ, ਬਣਾ ਦਿੱਤੀ, ਮੁੜ ਕੇ ਨਹੀਂ। ਉਸਦੀ ਬਣਤਰ ਵਿੱਚ ਇਸ ਵਾਸਤੇ ਨਵੀਨਤਾ ਹੈ ਅਤੇ ਮਹਾਨਤਾ ਹੈ। ਤੋ ਦੇਹੀ ਤੇ ਨਾਸ ਹੋ ਗਈ, ਇਸ ਤਰ੍ਹਾਂ ਦੀ ਦੇਹੀ ਨਹੀਂ। ਆਤਮਾ ਇਹ ਤੇ ਰਾਮ ਦੀ ਅੰਸ ਹੈ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮਨਸ, ਇਹ ਤੇ ਰਾਮ ਦੀ ਅੰਸ ਹੈ। ਤੋ ਜਨਮ ਮਰਨ ਦੇ ਚੱਕਰ 'ਚ ਕੌਣ ਪੈਂਦਾ? ਸੂਕਸ਼ਮ ਸਰੀਰ, ਸੂਕਸ਼ਮ ਸਰੀਰ ਅਗਰ ਬਹੁਤ ਮਾੜਾ ਹੈ, ਬਹੁਤ ਮਨੁੱਖ ਨੇ ਗਲਤ ਕੀਤਾ ਹੈ, ਗਲਤ ਬੋਲਿਆ ਹੈ, ਗਲਤ ਸੋਚਿਆ ਹੈ, ਔਰ ਲਗਾਤਾਰ ਐਸਾ ਕੀਤਾ ਹੈ, ਤਾਂ ਸੰਸਕਾਰ ਬਣ ਗਏ ਨੇ, ਸੁਭਾਅ ਬਣ ਗਿਆ ਹੈ। ਕਹਿੰਦੇ ਨੇ ਇਸ ਤਰ੍ਹਾਂ ਦੇ ਸੂਕਸ਼ਮ ਸਰੀਰ ਦਾ ਛੇਤੀ ਜਨਮ ਨਹੀਂ ਆਉਂਦਾ। ਕੋਈ ਬਹੁਤ ਭੈੜਾ ਘਰ ਚਾਹੀਦਾ ਹੈ, ਔਰੰਗਜ਼ੇਬ ਹਿਟਲਰ ਜੈਸੇ, ਹਲਾਕੂ ਜੈਸੇ ਛੇਤੀ ਜਨਮ ਨਹੀਂ ਲੈ ਸਕਦੇ, ਭਟਕਣਗੇ। ਔਰ ਇਹਨਾਂ ਭਟਕਦੀਆਂ ਹੋਈਆਂ ਰੂਹਾਂ ਨੂੰ, ਸੂਕਸ਼ਮ ਸਰੀਰਾਂ ਨੂੰ ਹੀ ਜਗਤ ਕਹਿੰਦਾ ਹੈ ਭੂਤ ਪ੍ਰੇਤ। ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦਾ ਜ਼ਿਕਰ ਕੀਤਾ ਹੈ, ਕਈ ਕੋਟ ਭੂਤ ਪ੍ਰੇਤ ਸੂਗਰ ਮਿਰਗਾਚ। 12-13 ਸਾਲ ਪਹਿਲੇ ਤਾਂ ਮੈਂ ਨਹੀਂ ਇਹਨਾਂ ਗੱਲਾਂ ਨੂੰ ਮੰਨਦਾ ਸੀ, ਪਰ ਮੈਂ ਹੈਰਾਨ ਹੋ ਗਿਆ ਕਿ ਇੱਕ ਅਨਪੜ੍ਹ ਪੰਜਾਬੀ ਮੁੰਡਾ ਕੁਰਾਨ ਦੀਆਂ ਆਇਤਾਂ ਬੋਲਣ ਲੱਗ ਪਿਆ। ਜਾਂ ਇਸ ਤਰ੍ਹਾਂ ਮੈਂ ਦੇਖਿਆ ਕੋਈ ਸੰਸਕ੍ਰਿਤ ਦੇ ਸਲੋਕ ਪੜ੍ਹਨ ਲੱਗ ਪਿਆ, ਕੋਈ ਉਹ ਭਾਸ਼ਾ ਬੋਲਣ ਲੱਗ ਪਿਆ ਜਿਹੜੀ ਉਸਨੇ ਕਦੀ ਬੋਲੀ ਨਹੀਂ ਅਤੇ ਜਾਣਦਾ ਨਹੀਂ। ਔਰ ਕੁਛ ਜਿਹੜੀਆਂ ਗੱਲਾਂ ਇਸ ਢੰਗ ਦੀਆਂ ਜਿਸ ਨੂੰ ਸੁਣ ਕੇ ਅੰਦਾਜ਼ਾ ਲਾਉਣਾ ਪੈਂਦਾ ਹੈ ਕਿ ਕੋਈ ਹੋਰ ਬੋਲ ਰਿਹਾ। ਕਈ ਕੋਟ ਭੂਤ ਪ੍ਰੇਤ ਸੁਗਰ ਮਿਰਗਾਚ, ਜਿਹਨੂੰ ਅਸੀਂ ਖਲਾ ਕਹਿੰਦੇ ਹਾਂ, ਖਾਲੀ ਨਹੀਂ ਹੈ, ਕੁਛ ਵੀ ਖਾਲੀ ਨਹੀਂ, ਤਿਸ 'ਤੇ ਖਾਲੀ ਕੋਈ ਨਾ ਹੈ। ਪ੍ਰਭੂ ਦੀ ਬਣਾਈ ਹੋਈ ਬਣਤਰ ਤੋਂ ਖਿਮਾ ਕਰਨੀ, ਖਾਲੀ ਜਗ੍ਹਾ ਕੁਛ ਵੀ ਨਹੀਂ ਹੈ। ਸਾਨੂੰ ਜੋ ਖਲਾ ਦਿਖਾਈ ਦਿੰਦਾ ਇੱਥੇ ਵੀ ਹੈ, ਕੁਛ ਖਲਾ ਨਹੀਂ ਹੈ, ਕੁਛ ਖਾਲੀ ਨਹੀਂ ਹੈ ਕੁਛ। ਕਿਸੇ ਵਕਤ ਇਹਨੂੰ ਅੰਧ ਵਿਸ਼ਵਾਸ ਆਖਿਆ ਜਾਂਦਾ ਸੀ, ਅੱਜ ਨਹੀਂ ਹੈ। ਅਤੇ ਕਈਆਂ ਦੀ ਦ੍ਰਿਸ਼ਟੀ ਦੇ 'ਚ परमात्मा भी अंध विश्वास है। अंध विश्वास होंदा केड़ा है? जिन्हों समझिया नहीं, जानिया नहीं ते मन लेना, जिन्हों समझिया नहीं ते जानिया नहीं या इनकार कर देना, दोवें अंध विश्वास। समझिया नहीं, जानिया नहीं, इनकार कर देना, एक आस्तिक का अंध विश्वास है, एक नास्तिक का अंध विश्वास है। आस्तिक कहिंदा मेरी रब दे च शरदा है, पर सवाल है तू रब नूं जाणिया? रब की गल कोई सुनी, कोई विचार की? तो मैं अर्ज करा गुरमत उंज विचार का ही धर्म है। अमृत वेला सच नाओ वड्याई विचार, सानू सतगुर ने विचार का पुजारी बनाया। मैं तो कई दफा हैरान होना कि जिहड़ियां कौमां पत्थर दियां ते बुत दियां पूजा करदियां ने, उन्होंने अपने रैबर के विचार बड़ी दूर दूर तक फैला दिते। बोधी महात्मा बुद्ध की तस्वीर की, बुद्ध की पत्थर की पूजा करते हैं, लेकिन महात्मा बुद्ध के विचार समुचे एशिया दे फैला दिते गए। चीन, जापान, ये लाओस, कंबोडिया, ये थाईलैंड सारे उसकी लपेट च आ गए। श्याम, नेपाल, तिब्बत, भूटान सब बोधी ने। किसी वक्त कश्मीर अद्धा बोधी से, अफगानिस्तान बोधी से, किसी वक्त बोध मंदिर बहुत लब्बे ने अफगानिस्तान दे। पुजारी पत्थरां दे, लेकिन महात्मा बुद्ध के विचार बड़ी दूर दूर तक फैला दिते। दूसरे पासे देखते हैं हिंदू समाज में भी कृष्ण की मूर्ति की पूजा करता है पत्थर के पुजारी, पर कृष्ण की गीता के विचार बड़ी दूर दूर तक फैला दिते गए। बहुत लोगों ने गीता पढ़ी है, समझी है, जानी है। सिख कौम विचार की पुजारन है, गुरुआ ने विचार का पुजारी बनाया, तो विचार अपने परिवार तक भी नहीं पहुँचा सके। गुरु की गल अपने परिवार तक भी नहीं पहुँचा सके, बच्चों तक भी नहीं पहुँचा सके, पड़ोसी तक भी नहीं पहुँचा सके। तो जबकि मैं देखना कृष्ण का संदेश बड़ी दूर दूर तक फैला दिता गया, महात्मा बुद्ध के विचार बड़ी दूर दूर तक फैलाए गए, हालांकि वह विचार दे पुजारी नहीं, पत्थर दे पुजारी, बुत दे पुजारी। पर जिहड़ी कौम है ही विचार दी पुजारन, ये विचार नहीं फैला सके। बिल्कुल उल्टी जी गल हो गई, बिल्कुल उल्टी जी। असी विचार दे पुजारी हाँ, गुरु ग्रंथ साहब की पूजा विचार की पूजा है, ज्ञान की पूजा है, विचार की पूजा है। तो गुरु ग्रंथ साहब दे इतिहास में इतिहास नहीं है, ज्ञान है, परमात्मा का अकाल पुरख का ज्ञान है। जिस कौम नूं गुरदेव ने ज्ञान का पुजारी बनाया, विचार का पुजारी बनाया, यह विचार अपने परिवार को भी ना दे सके। कि जिहड़े पत्थरां दे पुजारी, बुतां दे पुजारी, तस्वीरां दे पुजारी, मैं तो देख के हैरान कि विचार बड़ी दूर दूर तक फैला दिते गए, और बहुत सारी दुनिया उन्हां दी विचारां दी लपेट दे चली। जबकि असी पड़ोसी नूं भी नहीं दस सके कि असी विचार दे पुजारी और किस विचार दे पुजारी। गुरु नानक देव जी महाराज कहिंदे तीन चीज़ां अमर ने, कदी नहीं मिटदियां, थिर नारायण, थिर गुर, थिर साचा विचार। एक अकाल पुरख नाश तो रहत है, एक शब्द नाश तो रहत है, एक शब्द दी विचार नाश तो रहत है। तिने अमर हमेशा ही रहिंदियां, हालात विच मौजूद ने, व्यापक ने। परमात्मा मौजूद है, शब्द मौजूद है, विचार मौजूद है। और ये भी मैं अर्ज करा, जब भी कोई महान कवि लिखता है वो ऐसा कहता मैनू ये खला विच चीज़ा मिलियां, मेरे ख्यालों की बुलंदी तो खला विच मैनू ये सब कुछ मिल गया, तालमेल बैठ गया। इसका मतलब खला विच मौजूद सी ता ही तो मिले, वरना किस तरह मिलता। मौजूद ने विचार, मौजूद ने शब्द, मौजूद है परमात्मा, फिर नारायण, फिर गुर, फिर साचा विचार। तो सच दे विचार दे असी पुजारी, शब्द दे असी पुजारी, विचार परिवार तक भी नहीं फैलाई। पत्थरां दे पुजारी, पर कृष्ण दी विचार बड़ी दूर दूर तक फैलाई है। महात्मा बुद्ध दी विचार बड़ी दूर दूर तक फैलाई है। जिहड़ी उम्मत अपने रैबर के विचारों दूर दूर तक नहीं फैला सकी, ਉਸ ਕੌਮ ਦੇ ਸਿਰ 'ਤੇ ਕਬ ਜੋ ਹੈ ਕਰਜ਼ਾ ਰਹਿ ਜਾਂਦਾ ਹੈ, ਬਹੁਤ ਵੱਡਾ ਕਰਜ਼ਾ। ਔਰ ਇਹ ਬਹੁਤ ਵੱਡਾ ਕਰਜ਼ਾ ਖਾਸ ਕਰਕੇ ਗੁਣੀ ਗਿਆਨੀ ਅਤੇ ਪ੍ਰਬੰਧਕਾਂ ਦੇ ਸਿਰ 'ਤੇ ਤਾਂ ਬਹੁਤ ਵੱਡਾ ਹੈ, ਅਗਰ ਗੁਰੂ ਦੀ ਵਿਚਾਰ ਨਹੀਂ ਫੈਲਾਈ ਗਈ, ਗੁਰਬਾਣੀ ਦੀ ਵਿਚਾਰ ਨਹੀਂ ਫੈਲਾਈ ਗਈ, ਨਹੀਂ ਜਗਤ ਨੂੰ ਦੱਸੀ ਗਈ ਕਰਜ਼ਾ ਹੀ ਹੈ। ਔਰ ਆਪ ਸੁਣ ਕੇ ਹੈਰਾਨ ਹੋਵੋਗੇ, ਕੁਝ ਕਰਜ਼ੇ ਧਾਰਮਿਕ ਲੋਕਾਂ ਨੇ ਮੰਨੇ ਨੇ, ਦੇਵ ਰਿਣ, ਪਿਤਰੀ ਰਿਣ, ਗੁਰੂ ਰਿਣ ਅਤੇ ਬ੍ਰਹਮ ਰਿਣ। ਗੁਰੂ ਰਾਮਦਾਸ ਜੀ ਮਹਾਰਾਜ ਉਸਦਾ ਜ਼ਿਕਰ ਕਰਦੇ ਨੇ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦੀ ਉਹ ਰਿਣ ਲਾਥਾ। ਦੇਵ ਰਿਣ, ਧਰਤੀ ਦਾ ਕਰਜ਼ਾ, ਔਰ ਹਵਾ ਦਾ ਕਰਜ਼ਾ, ਪਾਣੀ ਦਾ ਕਰਜ਼ਾ, ਅੰਨ ਦਾ ਕਰਜ਼ਾ, ਸੂਰਜ ਚੰਦ ਤਾਰਿਆਂ ਦਾ ਕਰਜ਼ਾ ਸਾਨੂੰ ਜੀਵਨ ਦੇ ਰਹੇ ਨੇ। ਇਹਨਾਂ ਦੇ 'ਚੋਂ ਇੱਕ ਵੀ ਨਾ ਹੋਵੇ ਸਾਡਾ ਜੀਵਨ ਨਹੀਂ ਰਹਿ ਸਕਦਾ। ਸਾਨੂੰ ਸੂਰਜ ਜ਼ਿੰਦਗੀ ਦੇ ਰਿਹਾ, ਸਾਨੂੰ ਧਰਤੀ ਤੋਂ ਜ਼ਿੰਦਗੀ ਮਿਲ ਰਹੀ ਹੈ, ਪਵਨ ਤੋਂ ਜ਼ਿੰਦਗੀ ਮਿਲ ਰਹੀ ਹੈ, ਪਾਣੀ ਤੋਂ ਜ਼ਿੰਦਗੀ ਮਿਲ ਰਹੀ ਹੈ। ਜਿਸ ਜਿਸ ਤੋਂ ਸਾਨੂੰ ਕੁਛ ਮਿਲ ਰਿਹਾ ਉਹਦਾ ਕਰਜ਼ਾ। ਦੇਵ ਰਿਣ, ਪਿਤਰੀ ਰਿਣ, ਮਾਂ ਬਾਪ ਦਾ ਕਰਜ਼ਾ, ਉਹਨਾਂ ਨੇ ਸਾਨੂੰ ਸਰੀਰ ਦੀ ਬਣਤਰ ਦਿੱਤੀ, ਸੇਵਾ ਕੀਤੀ, ਪਾਲਿਆ ਪੋਸਿਆ, ਵੱਡਾ ਕੀਤਾ। ਫਿਰ ਗੁਰੂ ਰਿਣ, ਗੁਰੂ ਨੇ ਵਿਚਾਰ ਦਿੱਤੀ, ਅਤੇ ਫਿਰ ਬ੍ਰਹਮ ਰਿਣ, ਬ੍ਰਹਮ ਨੇ ਜੀਵਨ ਦਿੱਤਾ, ਆਤਮਾ ਦਿੱਤੀ। ਤੋ ਇਹ ਕਰਜ਼ੇ ਸਾਹਿਬ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਉਦੋਂ ਉਤਰ ਗਏ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰੂ ਨਾਮ ਦੀ ਉਹ ਰਿਣ ਲਾਥਾ। ਨਾਮ ਮਿਲਿਆ, ਨਾਮ ਦੀ ਵਿਚਾਰ ਮਿਲੀ, ਨਾਮ ਦਾ ਸਿਧਾਂਤ ਮਿਲਿਆ, ਨਾਮ ਦਾ ਰਸ ਮਿਲਿਆ, ਕਰਜ਼ੇ ਲੈ ਗਏ। ਤੋ ਮੈਂ ਅਰਜ਼ ਕਰਾਂ, ਗੁਰੂ ਦਾ ਰਿਣ ਹੈ ਸਾਡੇ ਉੱਤੇ, ਗੁਰੂ ਦਾ ਕਰਜ਼ਾ ਹੈ। ਗੁਰੂ ਦੀ ਦਿੱਤੀ ਹੋਈ ਦੇਣ ਨੂੰ ਜੇ ਹਿਰਦੇ 'ਚ ਧਾਰਨ ਨਹੀਂ ਕੀਤਾ ਅਤੇ ਜਗਤ ਵਿੱਚ ਫੈਲਾਇਆ ਨਹੀਂ, ਕਰਜ਼ਾ ਸਾਡੇ 'ਤੇ, ਸਿਰ 'ਤੇ ਬਹੁਤ ਵੱਡਾ ਜੋ ਹੈ ਬੋਝ ਹੈ। ਗੁਰੂ ਨਾਮ ਦੀ ਉਹ ਰਿਣ ਲਾਥਾ। ਔਰ ਮੈਂ ਅਰਜ਼ ਕਰਾਂ, ਇਹ ਰਿਣ, ਇਹ ਕਰਜ਼ਾ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਗੁਰਬਾਣੀ ਨੂੰ ਜਗਤ ਵਿੱਚ ਫੈਲਾਉਣਾ ਹੈ, ਅਤੇ ਨਾ ਫੈਲਾ ਸਕੇ ਹੁਣ ਆਪਣੇ ਘਰ ਦੇ 'ਚ ਵੀ, ਆਪਣੇ ਪੜੋਸ ਦੇ 'ਚ ਵੀ। ਤਾਂ ਬਹੁਤ ਵੱਡਾ ਕਰਜ਼ਾ ਹੈ, ਬਹੁਤ ਵੱਡੀ ਗੱਲ ਹੈ। ਆਪਾਂ ਇੱਥੇ ਬੈਠ ਕੇ ਬਸ ਵਿਚਾਰ ਹੀ ਕਰਨੀ, ਬ੍ਰਹਮ ਵਿਚਾਰ, ਵਿਚਾਰੇ ਗੋਏ ਨਾਨਕ ਤਾਂ ਕਿ ਪਰਮਗਤ ਹੋਏ। ਕੀਰਤਨ ਅਕਾਲ ਪੁਰਖ ਨਾਲ ਜੁੜਨ ਦਾ ਵਸੀਲਾ ਹੈ, ਕੀਰਤਨ ਬੰਦਗੀ ਹੈ, ਕੀਰਤਨ ਰਸ ਹੈ। ਇਸ ਦੌਰ ਵਿੱਚ ਰੱਬ ਨਾਲ ਜੁੜਨ ਦਾ ਪ੍ਰਧਾਨ ਸਾਧਨ ਹੈ। ਪਰ ਮੈਂ ਅਰਜ਼ ਕਰਾਂ, ਵਿਚਾਰ ਤੋਂ ਬਿਨਾਂ ਕੀਰਤਨ ਸੁਣ ਨਹੀਂ ਸਕੋਗੇ, ਵਿਚਾਰ ਤੋਂ ਬਿਨਾਂ ਕੀਰਤਨ ਕਰ ਵੀ ਨਹੀਂ ਸਕੋਗੇ, ਵਿਚਾਰ ਤੋਂ ਬਿਨਾਂ ਕੀਰਤਨ ਦੀ ਸਮਝ ਨਹੀਂ ਆਵੇਗੀ, ਵਿਚਾਰ ਤੋਂ ਬਿਨਾਂ ਮਨ ਜੁੜੇਗਾ ਨਹੀਂ। ਤਬਲਾ ਹੀ ਸੁਣ ਲਓਗੇ, ਸੁਰ ਸੁਣ ਲਓਗੇ, ਆਵਾਜ਼ ਸੁਣ ਲਓਗੇ, ਪਰ ਜੇ ਵਿਚਾਰ ਹੈ ਤਾਂ ਕੀਰਤਨ ਨੇ ਕਰਤੇ ਪੁਰਖ ਨਾਲ ਜੋੜ ਦੇਣਾ, ਸਿੱਧਾ ਸੰਬੰਧ ਜੁੜ ਜਾਏਗਾ। ਤੋ ਖੈਰ ਇਹ ਤਾਂ ਸੁਭਾਵਿਕ ਵਿਚਾਰ ਚੱਲ ਪਈ ਕਿ ਅਸੀਂ ਵਿਚਾਰ ਦੇ ਪੁਜਾਰੀ ਹਾਂ। ਹੁਣ ਸਮਝਿਆ ਨਹੀਂ, ਜਾਣਿਆ ਨਹੀਂ, ਪਤਾ ਨਹੀਂ, ਅਤੇ ਕਹਿ ਦੇਣਾ ਰੱਬ ਨਹੀਂ ਹੈ, ਅੰਧ ਵਿਸ਼ਵਾਸ ਹੈ। ਪਤਾ ਨਹੀਂ, ਜਾਣਿਆ ਨਹੀਂ, ਵਿਚਾਰ ਵੀ ਨਹੀਂ ਕੀਤੀ ਅਤੇ ਕਹਿੰਦਾ ਰੱਬ ਹੈ, ਇਹ ਵੀ ਅੰਧ ਵਿਸ਼ਵਾਸ ਹੈ। ਦੋ ਤਰ੍ਹਾਂ ਦੇ ਅੰਧ ਵਿਸ਼ਵਾਸ ਨੇ, ਇੱਕ ਆਸਤਿਕ ਦਾ ਅੰਧ ਵਿਸ਼ਵਾਸ, ਇੱਕ ਨਾਸਤਿਕ ਦਾ ਅੰਧ ਵਿਸ਼ਵਾਸ। ਬਦਕਿਸਮਤੀ ਹੈ, ਲੋਕ ਆਸਤਿਕ ਲੋਕਾਂ ਨੂੰ ਤਾਂ ਅੰਧ ਵਿਸ਼ਵਾਸ ਕਹਿ ਦਿੰਦੇ ਨੇ, ਨਾਸਤਿਕ ਨੂੰ ਨਹੀਂ ਕਹਿੰਦੇ। ਜਿਹੜਾ ਕਹਿੰਦਾ ਪਰਮਾਤਮਾ ਨਹੀਂ ਹੈ, ਤੂੰ ਜਾਣਿਆ ਇਸ ਗੱਲ ਨੂੰ, ਤੂੰ ਛਾਣਬੀਣ ਕੀਤੀ ਹੈ, ਤੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਤੂੰ ਅੰਤਰ ਗਹਿਰਾਈਆਂ 'ਚ ਝਾਤ ਮਾਰੀ ਹੈ, ਕੁਛ ਵੀ ਨਹੀਂ, ਸੰਬੰਧ ਦੀ ਕੋਈ ਖੋਜ ਨਹੀਂ, ਲੇਕਿਨ ਇਨਕਾਰ ਹੈ, ਨਹੀਂ ਹੈ। ਅੱਧੀ ਤੋਂ ਵੀ ਜ਼ਿਆਦਾ ਦੁਨੀਆ ਇਸ ਤਰ੍ਹਾਂ ਦੇ ਅੰਧ ਵਿਸ਼ਵਾਸ ਵਿੱਚ ਜੀ ਰਹੀ ਹੈ, ਨਹੀਂ ਹੈ। ਅਤੇ ਬਾਕੀ ਦੁਨੀਆ ਵੀ ਅੰਧ ਵਿਸ਼ਵਾਸ ਵਿੱਚ ਜੀ ਰਹੀ ਹੈ, ਵਿਚਾਰਿਆ ਨਹੀਂ ਹੈ, ਸਮਝਿਆ ਕੁਛ ਵੀ ਨਹੀਂ, ਮੰਨਦੇ ਹਾਂ ਰੱਬ ਨੂੰ। ਅਤੇ ਇਸ ਤਰ੍ਹਾਂ ਦੇ ਮੰਨਣ ਵਾਲਿਆਂ ਦੀ ਤਾਦਾਦ ਵੀ ਜਗਤ ਵਿੱਚ ਬਹੁਤ ਹੈ। ਅਤੇ ਪਰਮਾਤਮਾ ਆਨੰਦ ਹੈ, ਪਰਮਾਤਮਾ ਪ੍ਰਕਾਸ਼ ਹੈ, ਪਰਮਾਤਮਾ ਖੇੜਾ ਹੈ, ਖੁਸ਼ੀ ਹੈ, ਲੇਕਿਨ ਜੋ ਪਰਮਾਤਮਾ ਨੂੰ ਮੰਨਦੇ ਨੇ ਇਹ ਖੇੜਾ ਖੁਸ਼ੀ ਆਨੰਦ ਦੇਖਣ ਨੂੰ ਨਹੀਂ ਮਿਲਦਾ। ਦੋਵਾਂ ਦਾ ਅੰਧ ਵਿਸ਼ਵਾਸ, ਇੱਕ ਕਹਿੰਦਾ ਨਹੀਂ ਹੈ, ਜਾਣਿਆ ਕੱਖ ਵੀ ਨਹੀਂ, ਇਨਕਾਰੀ ਹੋ ਗਿਆ, ਅਤੇ ਜਾਣਿਆ ਕੱਖ ਵੀ ਨਹੀਂ, ਮੰਨਣ ਲੱਗ ਪਿਆ। ਇਹ ਦੋਹਾਂ ਕੋਲ ਅੰਧ ਵਿਸ਼ਵਾਸ ਹੈ, ਅਤੇ ਅੰਧ ਵਿਸ਼ਵਾਸ ਗੁਰੂ ਨੇ ਸਾਨੂੰ ਨਹੀਂ ਦਿੱਤਾ। ਅਗਰ ਤੂੰ ਇਨਕਾਰ ਵੀ ਕਰਨਾ ਹੈ ਤਾਂ ਛਾਣਬੀਣ ਕਰ ਲੈ ਪਹਿਲੇ, ਕੱਲ੍ਹ ਤੱਕ ਲੋਕੀ ਕਹਿੰਦੇ ਸਨ ਕੋਈ ਭੂਤ ਪ੍ਰੇਤ ਨਹੀਂ, ਅੱਜ ਸਿਆਣੇ ਸਿਆਣੇ ਵੀ ਮੰਨਣ ਲੱਗ ਪਏ, ਇਸ ਸੰਬੰਧ ਵਿੱਚ ਖੋਜਾਂ ਵੀ ਕਰਨ ਲੱਗ ਪਏ, ਕੁਝ ਖਲਾਅ ਵਿੱਚ ਹੈ ਐਸਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਕੋਤ ਭੂਤ ਪ੍ਰੇਤ ਸੂਕਰ ਮਿਰਗਾਸ ਜਾਂ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮਾਨ। ਕੁਛ ਦੇਵ ਅਤੇ ਕੁਛ ਭੂਤ ਪ੍ਰੇਤ ਖਲਾਅ ਵਿੱਚ ਨੇ, ਕਿਉਂ ਨੇ, ਕਿਉਂ ਭਟਕਦੇ ਨੇ, ਜਨਮ ਕਿਉਂ ਨਹੀਂ ਹੋਇਆ? ਦਰਅਸਲ ਭੂਤ ਪ੍ਰੇਤ ਤੇ ਉਹ ਨੇ ਜੋ ਬਹੁਤ ਮਲੀਨ ਸਨ, ਸੂਖਸ਼ਮ ਸਰੀਰ ਬਹੁਤ ਗੰਦਾ ਸੀ, ਬਹੁਤ ਗੰਦਾ। ਤੇ ਹੁਣ ਇਤਨਾ ਗੰਦਾ ਸਰੀਰ ਕਿਧਰੇ ਜਨਮ ਲਵੇ, ਕੋਈ ਬਹੁਤ ਗੰਦੀ ਮਾਂ ਚਾਹੀਦੀ, ਕੋਈ ਬਹੁਤ ਗੰਦਾ ਪਿਤਾ ਚਾਹੀਦਾ, ਕੋਈ ਬਹੁਤ ਗੰਦਾ ਘਰ ਚਾਹੀਦਾ, ਕੋਈ ਬਹੁਤ ਗੰਦਾ ਪਰਿਵਾਰ ਚਾਹੀਦਾ। ਹਿਟਲਰ ਨੇ ਜਨਮ ਲੈਣਾ, ਔਰੰਗਜ਼ੇਬ ਨੇ ਜਨਮ ਲੈਣਾ, ਔਰੰਗਜ਼ੇਬ ਤਿੰਨ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਕਤਲ ਕਰ ਦਿੱਤਾ ਹੈ, ਰਹਿਮ ਨਾਮ ਦੀ ਗੱਲ ਉਹਦੀ ਜ਼ਿੰਦਗੀ ਵਿੱਚ ਨਹੀਂ ਹੈ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲੈ ਸਕਦਾ। ਮੈਂ ਤਾਂ ਪਿਛਲੇ ਦਿਨੀ ਦੇਖ ਕੇ ਦੰਗ ਰਹਿ ਗਿਆ, ਔਰੰਗਾਬਾਦ ਵਿੱਚ ਹਾਜ਼ਰੀ ਭਰਨ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਗੁਰਪੁਰਬ 'ਤੇ, ਕੁਛ ਦਿਨ ਬਾਅਦ ਮਨਾਇਆ ਗਿਆ। ਅਤੇ ਪ੍ਰਬੰਧਕ ਮੈਨੂੰ ਕਹਿਣ ਲੱਗੇ, ਗੈਨੀ ਜੀ ਇੱਥੇ ਔਰੰਗਜ਼ੇਬ ਦੀ ਕਬਰ ਹੈ 12 ਮੀਲ ਦੂਰੀ 'ਤੇ, ਵੇਖਣੀ ਹੈ? ਮੈਂ ਕਿਹਾ ਜ਼ਰੂਰ ਵੇਖਣੀ ਹੈ, ਉਹ ਮੈਨੂੰ ਜ਼ਰੂਰ ਵਿਖਾਓ। ਦੌਲਤਾਬਾਦ ਦੇ ਕੋਲ ਖੁਲਦਾਬਾਦ ਹੈ, ਖੁਲਦਾਬਾਦ, ਉੱਥੇ ਔਰੰਗਜ਼ੇਬ ਦੀ ਕਬਰ ਹੈ। ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੇ ਕੋਲ, ਉੱਥੇ ਪੋਤਰੇ ਦਾ ਮਜ਼ਾਰ ਹੈ ਮਈਉਦੀਨ ਚਿਸ਼ਤੀ ਦਾ, ਅਤੇ ਨਾਲ ਹੀ ਇਹਦੀ ਕਬਰ ਹੈ। ਮੈਂ ਜਦ ਪਹੁੰਚਿਆ ਹੈਰਾਨਗੀ, ਦੀ ਕੱਚੀ ਕਬਰ ਹੈ ਅਤੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਸੰਗੇ ਮਰਮਰ ਦੀ ਜਾਲੀ ਬਣਾਈ ਹੋਈ, ਅਤੇ ਨਿਜ਼ਾਮ ਹੈਦਰਾਬਾਦ ਦਾ ਨਾਮ ਵੀ ਲਿਖਿਆ ਹੈ ਉਹਨੇ ਜਾਲੀ ਬਣਵਾਈ। ਜਦ ਮੈਂ ਸਾਰੀ ਇਹ ਕਬਰ ਚਾਰੋਂ ਪਾਸੇ ਵੇਖੀ, ਮਜੌਰ ਨਾਲ ਕੁਛ ਗੱਲਾਂ ਹੋਈਆਂ, ਜਾਣ ਲੱਗਿਆ, ਅਤੇ ਮਜੌਰ ਮੈਨੂੰ ਕਹਿਣ ਲੱਗਾ, ਸਰਦਾਰ ਜੀ ਇੱਥੇ ਜਿਹੜੇ ਆਉਂਦੇ ਨੇ ਉਹ ਕੁਝ ਨਜ਼ਰਾਨਾ ਚੜਾਉਂਦੇ ਨੇ, ਅਤੇ ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ ਕਬਰ 'ਤੇ, ਅਤੇ ਤੇਲ ਅਤੇ ਹੋਰ ਸਾਜ਼ੋ ਸਮਾਨ ਅਤੇ ਸਾਡੀ ਜਿਹੜੀ ਉਪਜੀਵਿਕਾ ਉਸ ਢੰਗ ਨਾਲ ਚੱਲਦੀ ਹੈ, ਤੁਸੀਂ ਕੁਛ ਦੇ ਕੇ ਜਾਓ, ਅਸੀਂ ਰਾਤ ਨੂੰ ਇੱਥੇ ਦੀਵਾ ਜਲਾਉਣਾ ਹੁੰਦਾ। ਇੱਕਦਮ ਫਿਰ ਮੈਂ ਉੱਥੇ ਕੁਝ ਖਿਆਲ ਲਿਖੇ ਸਨ, ਮੈਂ ਕਿਹਾ ਹੱਦ ਹੋ ਗਈ, ਸਮੁੱਚੇ ਹਿੰਦੁਸਤਾਨ ਦਾ ਬਾਦਸ਼ਾਹ ਭਰਾਵਾਂ ਨੂੰ ਕਤਲ ਕੀਤਾ, ਪਿਓ ਨੂੰ ਜੇਲ੍ਹ ਵਿੱਚ ਪਾਇਆ, ਭਤੀਜੇ ਮਾਰੇ, ਅਥਾਹ ਜ਼ੁਲਮ, ਨਾਮ ਤੋਂ ਲੋਕ ਕੰਬਦੇ ਸਨ, ਕਬਰ 'ਤੇ ਦੀਵਾ ਜਲਾਉਣਾ ਹੈ, ਮਜੌਰ ਪੈਸੇ ਪਿਆ ਮੰਗਦਾ, ਅੱਜ ਵੀ ਮੰਗ ਰਿਹਾ, ਰੋਜ਼ ਮੰਗਦਾ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਸ ਨੂੰ ਇਸਨੇ ਸ਼ਹੀਦ ਕੀਤਾ, ਅਤੇ ਸ਼ਹੀਦ ਕਰਨ ਦਾ ਹੁਕਮ ਕੀਤਾ, ਉਸਦੇ ਦੁਆਰ ਦੇ ਉੱਤੇ ਮਾਇਆ ਦੇ ਦਰਿਆ ਪੇ ਚੱਲਦੇ ਨੇ, ਅਥਾਹ ਰਸ ਬਣਿਆ ਹੋਇਆ ਹੈ, ਅਗੰਮੀ ਆਨੰਦ ਬਣਿਆ ਹੋਇਆ ਹੈ। ਇਹ ਵੇਖ ਕੇ ਕਹਿਣਾ ਪੈਂਦਾ, ਕੂੜ ਨਿਖੁੱਟੇ ਨਾਨਕਾ ਓੜ ਕੇ ਸੱਚ ਰਹੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਜਨਮ ਨਹੀਂ ਲਏਗਾ, ਹਾਲਾਤ ਵਿੱਚ ਭਟਕੇਗਾ। ਔਰ ਇਸ ਤਰ੍ਹਾਂ ਦੀ ਕਠੋਰਤਾ ਦੇ ਜੀਣ ਵਾਲੇ ਹੋਰ ਵੀ ਅਨੇਕਾਂ। ਕਹਿੰਦੇ ਨੇ ਜਿਹੜਾ ਸਾਧਾਰਨ ਮਨੁੱਖ ਹੈ ਉਸਦਾ 13 ਦਿਨਾਂ ਦੇ ਅੰਦਰ ਅੰਦਰ ਜਨਮ ਹੋ ਜਾਂਦਾ ਹੈ, ਮਰਿਆ 13 ਦਿਨ ਦੇ ਅੰਦਰ ਅੰਦਰ। ਹਿੰਦੂ ਇਸ ਵਾਸਤੇ 13ਵਾਂ ਕਰਦੇ ਹਨ, ਸਿੱਖ ਜਗਤ ਵਿੱਚ ਵੀ 10ਵੇਂ ਦਿਨ ਭੋਗ ਪਾ ਹੀ ਦਿੱਤਾ ਜਾਂਦਾ ਹੈ। ਵੀ ਆਮ ਸਾਧਾਰਨ ਮਨੁੱਖ ਹੈ, ਚੰਗੇ ਮਾੜੇ ਕਰਮ ਦੋਵੇਂ ਇਕੱਠੇ ਕਰਦਾ ਰਿਹਾ, ਪੁੰਨ ਵੀ ਕਰਦਾ ਰਿਹਾ, ਪਾਪ ਵੀ ਕਰਦਾ ਰਿਹਾ, ਸੱਚ ਵੀ ਬੋਲਦਾ ਰਿਹਾ, ਝੂਠ ਵੀ ਬੋਲਦਾ ਰਿਹਾ, ਥੋੜ੍ਹਾ ਜਿਹਾ ਧਾਰਮਿਕ ਵੀ ਸੀ, ਥੋੜ੍ਹਾ ਜਿਹਾ ਅਧਾਰਮਿਕ ਵੀ ਸੀ, ਇੱਕ ਪੈਰ ਅੱਗੇ ਕਰਦਾ ਸੀ, ਇੱਕ ਪੈਰ ਪਿੱਛੇ ਕਰ ਲੈਂਦਾ ਸੀ, ਪਹੁੰਚਦਾ ਕਿਧਰੇ ਵੀ ਨਹੀਂ, ਉੱਥੇ ਦਾ ਉੱਥੇ ਰੁਕਿਆ ਹੋਇਆ ਨੂੰ ਕਹਿੰਦੇ ਨੇ ਸਾਧਾਰਨ ਮਨੁੱਖ। ਇਹਦਾ ਜਨਮ 13 ਦਿਨ ਦੇ ਅੰਦਰ ਹੋ ਹੀ ਜਾਂਦਾ, ਕਿਉਂਕਿ ਸਾਧਾਰਨ ਘਰ 'ਤੇ ਮੌਜੂਦ ਨੇ, ਸਾਧਾਰਨ ਮਾਂ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਿਤਾ ਜਗਤ ਵਿੱਚ ਮੌਜੂਦ ਹੈ, ਸਾਧਾਰਨ ਪਰਿਵਾਰ ਜਗਤ ਵਿੱਚ ਮੌਜੂਦ ਨੇ, ਆਮ ਪੱਧਰ ਦੀ ਜ਼ਿੰਦਗੀ ਜੀਣ ਵਾਲੇ, ਇੱਕ ਕਦਮ ਅੱਗੇ ਚਲੇ ਗਏ, ਇੱਕ ਪਿੱਛੇ। ਇਸ ਤਰ੍ਹਾਂ ਦੀਆਂ ਸੂਖਸ਼ਮ ਸਰੀਰ ਜਿਹਨੂੰ ਰੂਹ ਕਹਿ ਦਿੱਤਾ ਜਾਂਦਾ, ਜਨਮ ਹੋ ਜਾਂਦਾ 13 ਦਿਨ ਦੇ ਅੰਦਰ। ਅਸਾਧਾਰਨ ਕੌਣ ਹੈ? ਜੋ ਸਾਧਾਰਨ ਨਹੀਂ ਹੈ, ਐਸਾ ਸੂਖਸ਼ਮ ਸਰੀਰ ਕਿਹੜਾ ਹੈ? ਅਸਾਧਾਰਨ ਇੱਕ ਤੇ ਉਹ ਕਤਲੋ ਗਾਰਤ ਕੀਤੇ ਨੇ, ਬੇਰਹਿਮੀ ਨਾਲ ਕਈਆਂ ਦੇ ਸਿਰ ਕੁਚਲੇ ਨੇ, ਕਠੋਰਤਾ ਵਿੱਚ ਜੀ ਹੈ, ਬੇਹੋਸ਼ੀ ਵਿੱਚ ਜੀ ਗਿਆ, ਅਪਵਿੱਤਰਤਾ ਵਿੱਚ ਜੀ ਗਿਆ। ਮੁਸ਼ਕਿਲ ਹੈ 13 ਦਿਨ ਦੇ ਅੰਦਰ ਇਸਦਾ ਜਨਮ ਹੋਇਆ, ਪਰ ਬੜੀ ਪਵਿੱਤਰਤਾ ਵਿੱਚ ਜੀ ਗਿਆ, ਨਾਮ ਜਪਿਆ, ਬੰਦਗੀ ਕੀਤੀ ਹੈ, ਦਾਨ ਪੁੰਨ ਕੀਤਾ, ਸੇਵਾ ਕੀਤੀ ਹੈ, ਬੜਾ ਕੁਛ ਕੀਤਾ ਹੈ, ਲੇਕਿਨ ਸ਼ਿਖਰ ਨੂੰ ਨਹੀਂ ਛੂ ਸਕਿਆ। ਜੋ ਸ਼ਿਖਰ ਛੋਣੀ ਚਾਹੀਦੀ ਸੀ ਨਹੀਂ ਛੂ ਸਕਿਆ। ਭਗਤ ਕਵੀ ਖੁਦ ਕਹਿੰਦੇ ਨੇ ਕਿ ਮੈਂ ਪਿਛਲੇ ਜਨਮ ਵਿੱਚ ਇਹ ਪਰਮਾਤਮਾ ਤੇਰੀ ਸ਼ਿਖਰਤਾ ਨਹੀਂ ਛੂ ਸਕਿਆ। ਪੂਰਵ ਜਨਮ ਅਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਹੇ ਅਕਾਲ ਪੁਰਖ, ਅੱਜ ਕੀ ਇਹ ਮੇਰਾ ਸੂਖਸ਼ਮ ਸਰੀਰ ਮਿਟੇ ਨਾ, ਗੱਲ ਬਣ ਜਾਏ, ਤੇਰੇ ਨਾਲ ਮੈਂ ਜੁੜ ਜਾਵਾਂ। ਉਂਝ ਸੇਵਕ ਮੈਂ ਪਿਛਲੇ ਜਨਮ ਵਿੱਚ ਸੀ, ਬੰਦਗੀ ਕਰਦਾ ਰਿਹਾ, ਗੱਲ ਨਹੀਂ ਬਣੀ। ਕਬੀਰ ਇਸ ਢੰਗ ਨਾਲ ਕਬੂਲ ਕਰਦੇ ਨੇ, ਪੂਰਵ ਜਨਮ ਪਿਛਲੇ ਜਨਮ ਵਿੱਚ ਮੈਂ ਬੰਦਗੀ ਕਰਦਾ ਰਿਹਾ, ਤੇਰੀ ਗੱਲ ਨਹੀਂ ਬਣੀ। ਇਸ ਤਰ੍ਹਾਂ ਦਾ ਪੁਰਸ਼ ਛੇਤੀ ਕਿਧਰੇ ਜਨਮ ਨਹੀਂ ਲੈ ਸਕਦਾ। ਕੋਈ ਖਾਸ ਮਾਂ ਚਾਹੀਦੀ ਹੈ, ਕੋਈ ਖਾਸ ਪਿਤਾ ਚਾਹੀਦਾ। ਅਤੇ ਨੀਮੋ ਨੀਰਾ ਬਾਰੇ ਆਪ ਤੁਸੀਂ ਪੜ੍ਹੋ, ਜੋ ਕਬੀਰ ਦੇ ਮਾਂ ਬਾਪ ਨੇ ਸਾਰੀ ਸਾਰੀ ਰਾਤ ਬੈਠ ਕੇ ਬੰਦਗੀ ਕਰਦੇ ਸਨ। ਭਜਨੀਕ ਘਰ, ਭਜਨੀਕ ਘਰਾਨਾ। ਅਤੇ ਬਾਅਦ ਵਿੱਚ ਬ੍ਰਾਹਮਣਾਂ ਨੇ ਦੇਖ ਲਿਆ ਬਈ ਤੇ ਬ੍ਰਹਮ ਗਿਆਨੀ ਹੋ ਗਿਆ, ਅਤੇ ਉਹਨਾਂ ਦਾ ਦਾਅਵਾ ਸੀ ਕਿ ਬ੍ਰਹਮ ਗਿਆਨੀ ਸਿਰਫ ਬ੍ਰਾਹਮਣਾਂ ਦੇ ਘਰ ਵਿੱਚ ਪੈਦਾ ਹੁੰਦੇ ਨੇ। ਤੋ ਕਬੀਰ ਦੇ ਨਾਲ ਬਾਅਦ ਵਿੱਚ ਕਹਾਣੀ ਜੋੜ ਦਿੱਤੀ ਵੀ ਇਹ ਤੇ ਗੰਗਾ ਦੇ ਤੱਟ ਤੇ ਪਿਆ ਸੀ, ਇਹ ਨੀਮੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾਲਿਆ ਪੋਸਿਆ, ਇਹ ਤੇ ਬ੍ਰਾਹਮਣੀ ਦਾ ਲੜਕਾ। ਤੇ ਗੁਰੂ ਗ੍ਰੰਥ ਸਾਹਿਬ ਦੇ ਸਬੂਤ ਮਿਲਦੇ ਨਹੀਂ, ਮੁਸਲਮਾਨ ਘਰਾਣੇ ਚ ਇਸਦਾ ਜਨਮ, ਇਸ ਦੀ ਤਸਦੀਕ ਰਵਿਦਾਸ ਕਰਦੇ ਨੇ। ਕਬੀਰ ਹਿੰਦੂ ਨਹੀਂ ਹੈ, ਕਬੀਰ ਮੁਸਲਮਾਨ ਹੈ। ਤੇ ਜਦ ਗੁਰੂ ਗ੍ਰੰਥ ਸਾਹਿਬ ਦੇ ਤਸਦੀਕ ਮਿਲ ਜਾਏ ਤਾਂ ਸ਼ੱਕ ਸ਼ੁਭਾ ਵਾਸਤੇ ਗੁੰਜਾਇਸ਼ ਨਹੀਂ ਰਹਿੰਦੀ। ਭਗਤ ਰਵਿਦਾਸ ਕਹਿੰਦੇ ਨੇ ਕਬੀਰ ਜੀ ਬਾਰੇ ਵੀ ਕਬੀਰ ਕੌਣ ਹੈ, ਜਾਂ ਕਿ ਈਦ ਬਕਰੀਦ ਕੁੱਲ ਗਊ ਵੱਧ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ। ਜਿਹਦੀ ਕੁੱਲ ਵਿੱਚ ਸ਼ਹੀਦਾਂ ਨੂੰ ਮੰਨਦੇ ਨੇ, ਮਜ਼ਾਰਾਂ ਨੂੰ ਮੰਨਦੇ ਨੇ, ਅਤੇ ਬਕਰੀਦ ਵਾਲੇ ਦਿਨ ਗਊਆਂ ਵੱਢਦੇ ਨੇ, ਈਦ ਮੰਨਦੇ ਨੇ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ, ਤਿਉਹਰੇ ਲੋਕ ਪ੍ਰਸਿੱਧ ਕਬੀਰਾ। ਇਹ ਉਸ ਘਰਾਣੇ ਵਿੱਚ ਇਸਦਾ ਜਨਮ ਹੈ ਜਿੱਥੇ ਬਕਰੀਦ ਮਨਾਈ ਜਾਂਦੀ ਹੈ, ਸ਼ੇਖਾਂ ਨੂੰ ਮੰਨਿਆ ਜਾਂਦਾ, ਕਬਰਾਂ ਨੂੰ ਮੰਨਿਆ ਜਾਂਦਾ, ਮਜ਼ਾਰਾਂ ਦੀ ਪੂਜਾ ਹੁੰਦੀ ਹੈ। ਇੱਥੋਂ ਗੱਲ ਸਪਸ਼ਟ ਹੋ ਜਾਂਦੀ ਹੈ, ਈਦ ਕਿੱਥੇ ਮਨਾਈ ਜਾਂਦੀ ਹੈ, ਬਕਰੀਦ ਕਿੱਥੇ ਮਨਾਈ ਜਾਂਦੀ ਹੈ। ਉਸ ਘਰਾਣੇ 'ਚ ਜਨਮ ਹੈ ਭਗਤ ਕਬੀਰ ਦਾ, ਪਰ ਪੂਰਵਲੇ ਸੰਸਕਾਰ ਅਤੇ ਭਾਰਤੀ, ਅਗਰ ਇਹ ਸੂਖਸ਼ਮ ਸਰੀਰ ਸੀ ਤਾਂ ਪੂਰਵਲੇ ਸੰਸਕਾਰ ਤਾਂ ਲਾਜ਼ਮੀ ਹਿੰਦੂ ਘਰਾਣੇ 'ਤੇ ਹੋਣਗੇ, ਕਿਉਂਕਿ ਇਸਲਾਮ ਤੋਂ ਬਾਅਦ ਹੀ ਚੱਲ ਰਿਹਾ, ਉਹ ਤਾਂ ਤਲਵਾਰ ਦੇ ਜ਼ੋਰ ਨਾਲ ਫੈਲਿਆ। ਤੋ ਪਛੜੀਆਂ ਹੋਈਆਂ ਜਾਤਾਂ ਮੁਸਲਮਾਨ ਬਣ ਗਈਆਂ, ਪਿਛਲੇ ਸੰਸਕਾਰ 'ਤੇ ਕੋਈ ਤਲਵਾਰ ਨਾਲ ਨਹੀਂ ਨਾ ਮਿਟਾ ਸਕਦਾ। ਤੋ ਕਬੀਰ ਦੇ ਪਿਛਲੇ ਸੰਸਕਾਰ ਸਨ। ਮੁਸਲਮਾਨ ਘਰਾਣੇ 'ਚ ਜਨਮ ਹੁੰਦੇ ਹੋਇਆਂ ਵੀ ਉਹ ਦਾਅਵੇ ਨਾਲ ਕਹਿੰਦਾ ਕਿ ਸਖਤ ਸਨੇਹ ਕਰ ਤੁਰਕ ਹੋਏਗਾ, ਮੈਂ ਨਾ ਵਧੂੰਗਾ ਭਾਈ, ਜੋਰੇ ਖੁਦਾਏ ਮੁਖ ਤੁਰਕ ਕਰੇਗਾ, ਆਪਣੇ ਹੀ ਕਟ ਜਾਏ। ਸੁਨਤ ਕਰੇ ਜੇ ਤੁਰਕ ਹੋਏਗਾ, ਔਰਤ ਕਿਆ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਹਿੰਦੂ ਘਰਾਣੇ ਦੇ ਸੰਸਕਾਰ ਇਤਨੇ ਪ੍ਰਬਲ, ਔਰ ਬੜੀਆਂ ਪ੍ਰਬਲ ਦਲੀਲਾਂ ਉਹਦੇ ਗਏ। ਸੁਨਤ ਕਰਕੇ ਪੁਰਸ਼ ਮੁਸਲਮਾਨ ਬਣ ਗਿਆ, ਔਰਤ ਕਾ ਕਿਆ ਕਰੀਏ, ਅਰਧ ਸਰੀਰੀ ਨਾਰ ਨਾ ਛੋੜੇ, ਤਾਂ ਤੇ ਹਿੰਦੂ ਹੀ ਰਹੀਏ। ਅਤੇ ਸਿਰਫ ਸੁਨਤ ਕਰਾਉਣ ਦਾ ਹੱਕ ਤੇ ਕੀਤੀ ਜਾ ਸਕਦੀ ਹੈ ਪੁਰਸ਼ ਦੇ, ਨਾਰੀ ਤੇ ਹਿੰਦੂ ਹੀ ਰਹਿ ਗਈ। ਤੋ ਹਿੰਦੂ ਜੋ ਹੈ, ਅੱਧਾ ਸਰੀਰ ਹਿੰਦੂ ਰਵੇ, ਅੱਧਾ ਮੁਸਲਮਾਨ, ਬਿਹਤਰ ਹੈ ਹਿੰਦੂ ਹੀ ਰਹੋ, ਤਾਂ ਤੇ ਹਿੰਦੂ ਹੀ ਰਹੀਏ। ਸੰਸਕਾਰ ਬੜੇ ਪ੍ਰਬਲ ਨੇ ਭਗਤ ਕਬੀਰ ਦੇ। ਆਪ ਕਹਿੰਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਏ। ਤੋ ਇਸ ਤਰ੍ਹਾਂ ਦੀ ਜਿਹੜੀਆਂ ਆਤਮਾਵਾਂ ਨੇ, ਖਿਮਾ ਕਰਨੀ, ਛੇਤੀ ਜਨਮ ਨਹੀਂ ਲੈਂਦੀਆਂ, ਇਹ ਆਪਣੇ ਪਵਿੱਤਰ ਮੰਡਲ ਵਿੱਚ ਰਹਿੰਦੀਆਂ ਨੇ, ਇਹਨਾਂ ਦੀ ਵੀ ਇੱਕ ਪਵਿੱਤਰ ਦੁਨੀਆ। ਔਰ ਜਨਮ ਸਾਖੀ ਪੜ੍ਹੋਗੇ ਤਾਂ ਇਸ ਤਰ੍ਹਾਂ ਦੇ ਪਵਿੱਤਰ ਮੰਡਲਾਂ ਦਾ ਬੜਾ ਜ਼ਿਕਰ ਹੈ। ਗੁਰੂ ਨਾਨਕ ਅਤੇ ਮਰਦਾਨੇ ਦੀ ਗੋਸ਼ਟੀ 'ਚ, ਖੈਰ ਇਸ ਵਕਤ ਮੈਂ ਗੱਲ ਲਮਕਾਵਾਂ ਨਾ। 13 ਦਿਨ ਦੇ ਅੰਦਰ ਅੰਦਰ ਆਮ ਸਾਧਾਰਨ ਸੂਖਸ਼ਮ ਸਰੀਰਾਂ ਦਾ ਜਨਮ ਹੋ ਜਾਂਦਾ। ਸੂਖਸ਼ਮ ਸਰੀਰ ਮੈਂ ਕਹਿ ਰਿਹਾ, ਆਤਮਾ ਅਮਰ ਹੈ ਜਨਮ ਮਰਨ ਵਿੱਚ ਨਹੀਂ, ਇਹ ਸਰੀਰ ਨਾਸ ਹੋ ਜਾਂਦਾ, ਅਗਲਾ ਜਨਮ ਕਿਸ ਨੂੰ ਆਉਂਦਾ? ਸੂਖਸ਼ਮ ਸਰੀਰ, ਇਹ ਅਸਥੂਲ ਦੇਹੀ, ਸੂਖਸ਼ਮ ਦੇਹੀ। ਸੂਖਸ਼ਮ ਦੇਹੀ ਕਿਸ ਤਰ੍ਹਾਂ ਬਣਦੀ ਹੈ? ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਵੇਖਦੇ ਹਾਂ, ਜੋ ਅਸੀਂ ਕਰਦੇ ਹਾਂ, ਉਹਦੇ ਨਾਲ ਬਣਦੀ ਹੈ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਸੰਸਕਾਰ। ਅਤੇ ਸੰਸਕਾਰ ਬਣਦੇ ਨੇ ਸੁਭਾਅ। ਘਰ ਵਿੱਚ ਦੋ ਬੱਚੇ ਨੇ, ਜਨਮ ਤੋਂ ਹੀ ਦਿਸ ਪੈਂਦਾ ਦੋਹਾਂ ਦਾ ਸੁਭਾਅ ਵੱਖ ਵੱਖ ਹੈ, ਕਿਉਂਕਿ ਦੋਵੇਂ ਵੱਖ ਵੱਖ ਸੰਸਕਾਰ ਲੈ ਕੇ ਆਏ ਨੇ। ਅਤੇ ਸੰਸਕਾਰਾਂ ਤੋਂ ਸੁਭਾਅ ਬਣਦਾ, ਸੁਭਾਅ ਤੋਂ ਪ੍ਰਾਲਬਤ ਬਣਦੀ ਹੈ, ਪ੍ਰਾਲਬਤ ਤੋਂ ਬਣਦਾ ਹੈ ਦੁੱਖ ਸੁੱਖ। ਇਹ ਸ਼ੰਕਲ ਹੈ ਪਰਿਪੂਰਨ, ਪਰਮਾਤਮਾ ਦੀ ਬਣਾਈ ਹੋਈ ਇੱਕ ਮਰਿਆਦਾ ਹੈ। ਤਾਂ ਨੰਦ ਲਾਲ ਜੀ ਇਹ ਕਹਿ ਰਹੇ ਨੇ, ਇਹ ਜ਼ਮੀਨ ਅਤੇ ਆਸਮਾਨ ਨਹੀਂ ਸੀ, ਇਹ ਕੁਛ ਵੀ ਨਹੀਂ ਸੀ, ਮੈਂ ਸੀ। ਔਰ ਹੇ ਪਰਮਾਤਮਾ, ਤੇਰੀ ਯਾਦ ਹੀ ਸੀ, ਮੈਂ ਤੇਰੀ ਉਡੀਕ ਦੇ ਸੀ। ਤੂੰ ਕਿਸ ਰੂਪ ਦੇ ਸੀ ਤੁਸੀਂ? ਨਾ ਬੋਧ ਹੇਚ ਨਿਸ਼ਾਨ ਹਾਂ, ਜੇ ਜ਼ਮੀਨੋ ਆਸਮਾਂ, ਕਿ ਸ਼ੌਕੇ ਯਾਦੇ ਤੋ ਆਉਰਦ ਦਰ ਵਜੂਦ ਮਰਾ। ਹੇ ਅਕਾਲ ਪੁਰਖ, ਮੈਂ ਬੜੀ ਮੁੱਦਤ ਦਾ, ਬੜੇ ਚਿਰਾਂ ਦਾ ਤੇਰੀ ਉਡੀਕ ਵਿੱਚ ਬੈਠਾ, ਤੇਰੇ ਮਿਲਣ ਦੀ ਤਾਂਘ ਵਿੱਚ ਬੈਠਾ। ਮੈਂ ਅੱਜ ਦਾ ਖੋਜੀ ਨਹੀਂ, ਬਹੁਤ ਪੁਰਾਣਾ ਖੋਜੀ ਹਾਂ। ਮੈਂ ਅੱਜ ਦਾ ਪ੍ਰੇਮੀ ਨਹੀਂ, ਬਹੁਤ ਪੁਰਾਣਾ ਪ੍ਰੇਮੀ ਹਾਂ। ਇਹ ਜ਼ਮੀਨ ਅਤੇ ਆਸਮਾਨ ਵੀ ਨਹੀਂ ਸਨ, ਉਦੋਂ ਦੀ ਮੈਂ ਤੇਰੀ ਇਹ ਖੋਜ ਆਰੰਭੀ ਹੋਈ ਹੈ। ਅਤੇ ਜ਼ਮੀਨ ਅਤੇ ਆਸਮਾਨ ਨਹੀਂ ਸੀ, ਅਤੇ ਨੰਦ ਲਾਲ ਤੁਸੀਂ ਕਿੱਥੇ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਕੁਛ ਖਿਆਲ ਮਿਲਿਆ ਹੈ, ਉਹ ਮੈਂ ਵਜ਼ਾਹਤ ਤੁਹਾਡੇ ਸਾਹਮਣੇ ਕਰਦੇ ਹਾਂ ਅਤੇ ਸਮਾਪਤੀ ਕਰਾਂ। ਅਰਬਦ ਨਰਬਦ ਧੁੰਦੂ ਕਾਰ, ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਰਬਾਂ ਖਰਬਾਂ ਸਾਲ ਤੱਕ ਧੁੰਦ ਹੀ ਧੁੰਦ ਸੀ। ਧੁੰਦ, ਇਹ ਧੁੰਦ ਪਾਣੀ ਬਣੀ, ਪਾਣੀ ਵਿੱਚ ਜੀਵਨ ਬਣਿਆ। ਜੀਵਨ ਵਿਕਾਸ ਕਰਦਿਆਂ ਕਰਦਿਆਂ ਜੋ ਪਾਣੀ ਵਿੱਚ ਬਣਿਆ ਸੀ, ਜੋ ਮੱਛ ਕੱਛ ਅਵਤਾਰ ਬਣੇ ਗਏ ਮੰਨੇ ਗਏ, ਉਹ ਫਿਰ ਸਹਿਜੇ ਸਹਿਜੇ ਪੰਛੀ ਪਸ਼ੂ ਬਨਸਪਤੀ ਬਣੇ, ਫਿਰ ਮਨੁੱਖ ਬਣੇ। ਅਤੇ ਮਨੁੱਖ ਵਿਕਾਸ ਕਰਦਿਆਂ ਕਰਦਿਆਂ ਦਿਮਾਗੀ ਤੌਰ 'ਤੇ ਇਸ ਹੱਦ ਤੱਕ ਪਹੁੰਚਿਆ ਕਿ ਉਸਨੇ ਕਹਿ ਦਿੱਤਾ, ਕੇਂਦਰ ਵਿੱਚ ਜੁੜੇ ਬਿਨਾਂ ਚੈਨ ਨਹੀਂ। ਇਹ ਭਟਕਣਾ ਬਣੀ ਹੈ, ਬੜੀ ਮੁੱਦਤ ਦੀ ਭਟਕਣਾ, ਅਨੰਤ ਜਨਮਾਂ ਦੀ ਭਟਕਣਾ। ਅਤੇ ਜੇ ਹੁਣ ਨੰਦ ਲਾਲ ਦੀ ਗੱਲ ਨੂੰ ਇਸ ਗੁਰਬਾਣੀ ਦੇ ਆਈਨੇ ਵਿੱਚ ਵੇਖਣਾ ਹੋਵੇ, ਤਾਂ ਨੰਦ ਲਾਲ ਇਹ ਕਹਿ ਰਹੇ ਨੇ, ਧੁੰਦ ਪਾਣੀ ਬਣਨਾ ਚਾਹੁੰਦੀ ਹੈ ਅਤੇ ਪਾਣੀ ਜੀਵਨ ਬਣਨਾ ਚਾਹੁੰਦਾ ਹੈ, ਜੀਵਨ ਵਿਕਾਸ ਕਰਨਾ ਚਾਹੁੰਦਾ ਹੈ, ਬਾਹਰ ਆਉਣਾ ਚਾਹੁੰਦਾ ਹੈ ਪਾਣੀ ਤੋਂ। ਪਸ਼ੂ ਬਣ ਗਏ, ਪੰਛੀ ਬਣ ਗਏ, ਜਾਨਵਰ ਬਣ ਗਏ, ਅਨੇਕਾਂ ਤਰ੍ਹਾਂ ਦੇ ਵਿਕਾਸ ਕਰਨਾ ਚਾਹੁੰਦੇ ਨੇ, ਇਹ ਵੀ ਮਨੁੱਖ ਬਣ ਗਏ। ਅਤੇ ਮਨੁੱਖ ਵੀ ਵਿਕਾਸ ਕਰਨਾ ਚਾਹੁੰਦਾ, ਅਤੇ ਪਤਾ ਨਹੀਂ ਮਨੁੱਖ ਹੁਣ ਕਿੱਥੇ ਵਿਕਾਸ ਕਰਨਾ ਚਾਹੁੰਦਾ, ਕਿਹੜਾ ਵਿਕਾਸ ਕਰਨਾ ਚਾਹੁੰਦਾ। ਦੇਖਣ ਵਿੱਚ ਆਇਆ ਹੈ ਧਨ ਮਿਲ ਗਿਆ, ਪਰਿਵਾਰ ਮਿਲ ਗਿਆ, ਇੱਜ਼ਤ ਮਿਲ ਗਈ ਹੈ, ਸੰਪਦਾ ਮਿਲ ਗਈ ਹੈ, ਚੈਨ ਨਹੀਂ। ਇਹਦਾ ਮਤਲਬ ਹੈ ਪੂਰਨ ਵਿਕਾਸ ਨਹੀਂ ਹੋਇਆ, ਜਿੱਥੇ ਪਹੁੰਚਣਾ ਚਾਹੁੰਦਾ ਨਹੀਂ ਪਹੁੰਚਿਆ, ਜਿੱਥੇ ਜਾਣਾ ਚਾਹੁੰਦਾ ਨਹੀਂ ਜਾ ਸਕਿਆ। ਤਾਂ ਪੂਰਨ ਵਿਕਾਸ ਕੀ ਹੈ? ਪੂਰਨਤਾ ਦੀ ਤਲਾਸ਼ ਕੀ ਹੈ? ਦਰਅਸਲ ਪੂਰਨ ਦੇ ਚਲੀਨ ਆਉਣਾ, ਅਤੇ ਪੂਰਨ ਕੇਵਲ ਪਰਮਾਤਮਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਮ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾ, ਪੂਰੇ ਦੇ ਗੁਣ ਗਾਉਂਦਿਆਂ ਗਾਉਂਦਿਆਂ ਜਿਸ ਦਿਨ ਬੰਦਾ ਪੂਰਾ ਹੋ ਜਾਂਦਾ, ਮੰਜ਼ਲੇ ਮਕਸੂਦ ਮਿਲ ਗਈ, ਟਿਕਾਣਾ ਮਿਲ ਗਿਆ, ਆਰਾਮ ਮਿਲ ਗਿਆ, ਚੈਨ ਮਿਲ ਗਿਆ। ਧੁੰਦ ਨੂੰ ਪੂਰਨਤਾ ਦੀ ਤਲਾਸ਼ ਹੈ, ਬੜੀ ਲੰਬੀ ਯਾਤਰਾ ਉਸਨੂੰ ਕਰਨੀ ਪਈ। ਔਰ ਇਸ ਵਾਸਤੇ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਮੈਂ ਆਇਆ ਦੂਰੋਂ ਚੱਲ ਕੇ, ਮੈਂ ਚੱਕੀ ਬਹੁ ਸਰਣਾ ਜੀ। ਸਾਡੀ ਯਾਤਰਾ ਬੜੀ ਲੰਬੀ ਹੈ। ਸੂਖਸ਼ਮ ਸਰੀਰ ਅਗਰ ਪਵਿੱਤਰ ਨਾ ਹੋਇਆ, ਅਤੇ ਸੂਖਸ਼ਮ ਸਰੀਰ ਅਗਰ ਅਤਿ ਸੂਖਸ਼ਮ ਨਾ ਹੋਇਆ, ਅਤੇ ਜਨਮ ਮਰਨ ਦੀ ਸ਼ੰਖਲਾ ਚੱਲਦੀ ਰਹਿੰਦੀ ਹੈ। ਮਨੁੱਖ ਰਾਹ ਦੇ 'ਚ ਹੀ ਦਮ ਤੋੜ ਦਿੰਦਾ, ਰਸਤੇ ਦੇ 'ਚ, ਟਿਕਾਣੇ 'ਤੇ ਨਹੀਂ ਪਹੁੰਚਦਾ, ਮੰਜ਼ਲੇ ਮਕਸੂਦ 'ਤੇ ਨਹੀਂ ਪਹੁੰਚਦਾ। ਅਤੇ ਮੰਜ਼ਲੇ ਮਕਸੂਦ 'ਚ ਪਹੁੰਚਣਾ ਕੀ ਹੈ? ਪੂਰਨ ਵਿੱਚ ਲੀਨ ਹੋਣਾ। ਅਤੇ ਪੂਰਨ ਵਿੱਚ ਲੀਨ ਹੋ ਕੇ ਕੋਈ ਪੂਰਨ ਹੋ ਸਕਦਾ? ਸੂਰਜ ਕਿਰਨ ਮਿਲੇ, ਜਲ ਕਾ ਜਲ ਹੋਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅਸੀਂ ਵੀ ਕਬੀਰ ਦੀ ਤਰ੍ਹਾਂ ਬੇਨਤੀ ਕਰੀਏ ਕਿ ਹੇ ਪ੍ਰਭੂ, ਕੁਛ ਨਾ ਕੁਛ ਤੇ ਪੂਰਬਲੇ ਸੰਸਕਾਰ ਜ਼ਰੂਰ ਨੇ, ਆ ਗਏ ਹਾਂ ਸਤਸੰਗ ਦੇ, ਕਰੋੜਾਂ ਨਹੀਂ ਅਰਬਾਂ ਮਨੁੱਖ ਨੇ, ਚਰਚ ਖਾਲੀ, ਮਸਜਿਦਾਂ ਸੁਣੀਆਂ, ਮੰਦਰ ਦੇ ਸਿਰਫ ਪੁਜਾਰੀ ਘੜਿਆਲ ਵਜਾ ਰਿਹਾ, ਅਨੇਕਾਂ ਗੁਰਦੁਆਰੇ ਬੇਰੌਣਕ ਮੈਂ ਦੇਖਦਾ, ਔਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਵਿਚਾਰ, ਕੋਈ ਗਿਆਨ ਦੀ ਤਰੰਗ ਹੋਵੇ, ਕੋਈ ਗੁਰਬਾਣੀ ਦੀ ਉਮੰਗ ਹੋਵੇ, ਰਸ ਹੋਵੇ, ਕੋਈ ਧਰਮ ਗ੍ਰੰਥਾਂ ਦਾ ਨਿਚੋੜ ਸਾਰ ਉਸਦੇ ਜੀਵਨ ਵਿੱਚ ਹੋਵੇ, ਅਨੇਕਾਂ ਮਨੁੱਖਾਂ ਵਿੱਚ ਨਹੀਂ ਹੈ, ਤਾਂ ਕਹਿਣਾ ਪਏਗਾ ਕੁਛ ਨਾ ਕੁਛ ਤੇ ਸੰਸਕਾਰ ਹੈਗੇ, ਲਾਜ਼ਮੀ ਹੈ। ਅੰਦਰ ਕੁਛ ਨਾ ਕੁਛ ਬੀਜ ਪਿਆ, ਅੰਦਰ ਕੁਛ ਨਾ ਕੁਛ ਤੜਪ ਪਈ ਹੈ ਜਿਸਨੇ ਖਿੱਚੇ ਹੈ। ਅਤੇ ਕਹਿ ਦੇਈਏ, ਹੇ ਪ੍ਰਭੂ ਅੱਜ ਕੀ ਬਖਸ਼ਿਸ਼ ਕਰ, ਇਹ ਵਗਦਾ ਹੋਇਆ ਝਰਨਾ ਸਾਗਰ ਤੱਕ ਪਹੁੰਚੇ, ਇਹ ਉੱਡਦੀ ਹੋਈ ਧੂੜ ਆਪਣੀ ਧਰਤੀ ਕੇਂਦਰ ਵਿੱਚ ਸਮਾਵੇ। ਇਹ ਸੂਖਸ਼ਮ ਦੇਹੀ ਇਹ ਪਰਿਪੂਰਨ ਪਰਮਾਤਮਾ ਤੇਰੇ 'ਚ ਲੀਨ ਹੋਵੇ, ਮੁੜ ਕੇ ਫਿਰ ਜਨਮ ਵਿੱਚ ਨਾ ਲੀਨ ਹੋਵੇ, ਤੇਰੇ ਵਿੱਚ ਲੀਨ ਹੋਵੇ, ਪੂਰਨਤਾ ਵਿੱਚ ਲੀਨ ਹੋਵੇ, ਤਾਂ ਕਿ ਪਰਮ ਆਨੰਦ ਅਤੇ ਮੋਕਸ਼ ਦੀ ਪ੍ਰਾਪਤੀ ਹੋਵੇ। ਮੁਕਤੀ ਕਿਸ ਗੱਲ ਦੀ? ਜਨਮ ਤੋਂ ਅਤੇ ਮਰਨ ਤੋਂ। ਮੁਕਤੀ ਧਰਮ ਦਾ ਫਲ ਮੰਨਿਆ ਗਿਆ, ਮੁਕਤੀ ਨਾਮ ਦਾ ਫਲ ਮੰਨਿਆ ਗਿਆ, ਮੋਕਸ਼ ਮੁਕਤੀ ਆਜ਼ਾਦੀ, ਜਨਮ ਅਤੇ ਮਰਨ ਤੋਂ ਆਜ਼ਾਦੀ। ਇਹ ਪਰਿਪੂਰਨ ਪਰਮਾਤਮਾ ਤੂੰ ਆਪਣੇ ਵਿੱਚ ਲੀਨ ਕਰ, ਅਤੇ ਲੀਨ ਹੁੰਦਿਆਂ ਹੀ ਮਨੁੱਖ ਪੂਰਾ ਹੁੰਦਾ ਹੈ, ਉਸ ਤੋਂ ਪਹਿਲੇ ਅਧੂਰਾ ਹੈ। ਅਤੇ ਅਧੂਰਾਪਣ ਅਤੇ ਬੇਚੈਨੀਆਂ ਨੂੰ ਜਨਮ ਦੇਵੇਗਾ, ਪਰੇਸ਼ਾਨੀਆਂ ਨੂੰ ਜਨਮ ਦੇਵੇਗਾ। ਤਾਂ ਸੂਖਸ਼ਮ ਸਰੀਰ ਵਾਸਤਵਿਕ ਸਾਡਾ ਅਸਲੀ ਸਰੀਰ ਹੈ, ਅਤੇ ਸਤਿਗੁਰ ਦੀ ਬਾਣੀ ਕਹਿੰਦੀ ਉਸ